ਵਾਹਿਗੁਰੂ 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 ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਸੋ ਗੁਰ ਉਪਦੇਸ਼ਿਆ ਮੈਂ ਤੈਸੋ ਕਿਹਾ ਪੁਕਾਰ ਜਸੋ ਗੁਰ ਉਪਦੇਸ਼ਿਆ ਮੈਂ ਤੈਸੋ ਕਿਹਾ ਪੁਕਾਰ ਨਾਨਕ ਕਹੇ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾ ਕਰ ਕੀਰਤਨ ਹੋਏ ਉਧਾ ਖੁਸ਼ੀਆਂ ਸਦ ਖੁਸ਼ੀਆਂ ਖੁਸ਼ੀਆਂ ਸਦ ਖੁਸ਼ੀਆਂ ਕੀਰਤਨ ਜਪ ਨਾਮ ਸਦ ਖੁਸ਼ੀਆਂ ਕੀਰਤਨ ਜਪ ਨਾਮ ਸਦ ਖੁਸ਼ੀਆਂ
ਖੁਸ਼ੀਆਂ ਸਦ ਖੁਸ਼ੀਆਂ
मनोरथ राज सुख रथ सर्व मनोरथ राज सुख रथ सद खुशियां कीर्तन जप नाम सद खुशियां कीर्तन जप नाम जिसके कर्म लिखिया तू कर दे जिसके कर्म लिखिया नानक जन के पूरन काम नानक जन के पूरन काम सद खुशियां कीर्तन जपना कीर्तन जपना कृष्णा पूजे हरि के नाम कृष्णा पूजे हरि के नाम महासंतोख हुए गुरबर्षिनी महासंतोख हुए गुरबर्षिनी प्रभु स्यों
Oh,
महाकलोली बुझे माया के महाकलोली बुझे
खुशियां
जत सब सुख बसै सबके मन लोच। जिसनु मिलिए हर के मन विच लोचा यो है, जी जंत सब सुखी वसन। हर जीवन जीवन वाला यह चाहता है मेरा जीवन खुशियां भरिया होए, खुशियां भी मंगता है ते सदा लई मंगता है। हर खुशियां विच जीवन वाला चाहता है मेरे जीवन विच कदे भी बेचैनी ना होए, मैं सदा विकास विच जिया। हर सदा विकास विच जीवन वाला आनंदित जीवन चाहता है। ऐसा आनंदित जीवन जिस जीवन विच कोई भी वसूरा ना होवे, किसी किस्म का भी दुख ना पहुंचे। मेरे साहिब कहंदे लोचा तो बहुत अच्छी है, सचमुच जीवन तो बेरसी जीवन का स्वाद नहीं है, जीवन तो वही अच्छा लगता है जिस जीवन विच जीवन जीवन का भी रस होवे, आत्मक रस होवे, आत्मक विकास होवे, आत्मक आनंद होवे। लेकिन साहिब कहते नहीं ये बंदे इस तेन अपनी अकल दी योग्यता नाल प्राप्त होने वाला नहीं, इस तेन अपनी सियाणप दिया कालना नाल प्राप्त होने वाला नहीं, इस सदा खुशियां तेन अपनी सियाणप नाल नहीं मिल सकदियां। तैनू अपनी काली हुई कालना नाल नहीं प्राप्त हो सकदियां, ना हो सकदियां हन, ना होईयां हन। ये किवें बनदियां हन, किवें मिलदियां हन? साहिब कहिंदे ये प्राप्त हो सकदियां ने प्रभु की कीर्ति करदियां, प्रभु का सिमरन करके। आखो वाहेगुरु। एक बेनती करा तुहाडे घरां दे सुख तुहाडे चेहरियां ते खेड़े, तुहाडे घरां विच खुशियां ये तुहाडी सियाणप नाल तुहानूं नहीं मिलियां। मेरे साहिब ने खुशियां दे रंग ढंग किवें बनदे हन, मंगल साज बिहा प्रभ अपना गाया राम। मंगल साज बिहा का अर्थ है खुशियां दा रंग, खुशियां दा रंग ढंग किवें बनिया अपने प्रभु नू गाया। जिमें जिमें किसी ने अपने प्रभु नू गाया, अपने प्रभु नू याद किया, ध्याया, आराध्या, ये उसकी बरकत दे नाल तुहानू खुशियां मिलिया हन। हुण भी बोलो वाहिगुरू। ये बोलिया होया भी तुहाडा बीजिया गया है, आखो वाहिगुरू। परमात्मा की याद विच, परमात्मा की उपमा विच कोई भी बोलिया होया शब्द ਕਦੇ ਵੀ ਬੋਲਿਆ ਹੋਇਆ ਸ਼ਬਦ ਕਦੇ ਵੀ ਬਿਰਥਾ ਨਹੀਂ ਜਾਂਦਾ। ਆਖੋ ਭਾਈ, ਕਦੇ ਵੀ ਬੋਲਿਆ ਹੋਇਆ ਸ਼ਬਦ, ਕੋਈ ਵੀ ਬੋਲਿਆ ਹੋਇਆ ਸ਼ਬਦ ਕਦੇ ਬਿਰਥਾ ਨਹੀਂ ਜਾਂਦਾ। ਜਾਂ ਕੇ ਸਿਮਰਨ ਸਭ ਕਿਛ ਪਾਈਐ, ਬਿਰਥੀ ਕਾਲ ਨਾ ਜਾਈ। ਅਤੇ ਤੁਸੀਂ ਹੁਣ ਬੋਲੋ ਵਾਹਿਗੁਰੂ, ਇਹ ਵੀ ਬਿਰਥਾ ਨਹੀਂ ਜਾਣਾ। ਜਿਸ ਬੋਲਤ ਮੁੱਖ ਪਿੱਤ ਹੋਏ, ਤੁਹਾਡਾ ਮੁੱਖ ਪਿੱਤਰ ਹੋ ਗਿਆ। ਆਖ ਵਾਹਿ, ਬੋਲੋ ਵਾਹਿ। ਜਿਸ ਸਿਮਰਤ ਨਿਰਮਲ ਹੈ ਸੋਏ, ਜਿਸ ਅਰਾ ਦੇ ਜਮ ਕਿਛ ਨਾ ਕਹੈ, ਜਿਸ ਕੀ ਸੇਵਾ ਸਭ ਕਿਛ ਲਹੈ। ਬੋਲੋ ਵਾਹਿਗੁਰੂ। ਵਾਹਿਗੁਰੂ ਬੋਲੋਗੇ ਉਧਾਰ ਹੋਏਗਾ, ਵਾਹਿਗੁਰੂ ਬੋਲੋਗੇ ਤੁਹਾਡਾ ਬੇੜਾ ਪਾਰ ਹੋਏਗਾ, ਵਾਹਿਗੁਰੂ ਕਹੋਗੇ ਤੁਸੀਂ ਸੁਖੀ ਰਹੋਗੇ, ਵਾਹਿਗੁਰੂ ਕਹੋਗੇ ਤੁਹਾਡੇ ਕਿਲ ਬਿਖ ਧੋਤੇ ਜਾਣਗੇ, ਵਾਹਿਗੁਰੂ ਵਾਹਿਗੁਰੂ ਬੋਲੋਗੇ ਖੁਸ਼ੀਆਂ ਵਿੱਚ ਜੀਓਗੇ। ਅੱਜ ਸਾਹਿਬ ਕਹਿੰਦੇ ਨੇ, ਪ੍ਰਭੂ ਦੀ ਕੀਰਤੀ ਕਰਕੇ, ਪ੍ਰਭੂ ਦੇ ਸਿਮਰਨ ਕਰਕੇ ਸਦਾ ਖੁਸ਼ੀਆਂ, ਸਦਾ ਵਿਗਾਸ, ਸਦਾ ਆਨੰਦ ਪ੍ਰਾਪਤ ਹੁੰਦਾ ਹੈ। ਸਦ ਖੁਸ਼ੀਆਂ ਕੀਰਤਨ ਜਪਣਾ। ਆਖੋ ਭਾਈ, ਕੀਰਤਨ ਕਰਕੇ, ਨਾਮ ਜਪਣ ਕਰਕੇ। ਥੋੜ੍ਹਾ ਜਿਹਾ ਸੁਣ, ਹੋਰ ਖੋਲਦੇ ਹਾਂ। ਸਤਿਗੁਰੂ ਇੱਕ ਹੋਰ ਸ਼ਬਦ 'ਚ ਬੋਲੇ, ਕਹਿੰਦੇ ਯੋਗ ਬਣਿਆ ਤੇਰਾ ਕੀਰਤਨ ਗਾਈ। ਯੋਗ ਬਣਿਆ, ਕੀ ਯੋਗ ਬਣਿਆ? ਜੁੜਨ ਦਾ ਯੋਗ, ਪਰਮਾਤਮਾ ਨਾਲ ਜੁੜਨ ਦਾ ਯੋਗ, ਪਰਮਾਤਮਾ ਨਾਲ ਜੁੜਨ ਦੀ ਯੁਗਤੀ ਬਣ ਗਈ, ਪਰਮਾਤਮਾ ਨਾਲ ਜੁੜਨਾ ਹੋ ਗਿਆ। ਇਹ ਯੋਗੀਆਂ ਵਾਲਾ ਯੋਗ ਨਹੀਂ, ਯੋਗੀਆਂ ਵਾਲਾ ਯੋਗ ਹੈ ਸਿਰਫ ਆਪਣੇ ਆਪ ਵਿੱਚ ਟਿਕਣਾ, ਪਰ ਮੇਰੇ ਸਤਿਗੁਰੂ ਦਾ ਯੋਗ ਹੈ ਪਰਮੇਸ਼ਰ ਨਾਲ ਜੁੜਨਾ। ਸਾਹਿਬ ਕਹਿੰਦੇ ਨੇ ਅੱਜ ਜੁੜਨਾ ਹੋ ਗਿਆ, ਕਿਵੇਂ ਹੋਇਆ? ਤੇਰਾ ਕੀਰਤਨ ਗਾਈ, ਤੇਰਾ ਕੀਰਤਨ ਗਾਇਆ ਤੇ ਸਾਈਂ ਮੇਰਿਆ ਤੇਰੇ ਨਾਲ ਜੁੜਨਾ ਹੋ ਗਿਆ। ਆਖੋ ਵਾਹਿਗੁਰੂ, ਯੋਗ ਬਣਿਆ ਤੇਰਾ ਕੀਰਤਨ ਹੀ ਜੁੜਨ ਦਾ ਯੋਗ ਬਣ ਗਿਆ, ਤੇਰਾ ਕੀਰਤਨ ਹੀ ਤੇਰੇ ਨਾਲ ਜੁੜਨ ਦੀ ਯੁਗਤ ਬਣ ਗਈ, ਤੇਰਾ ਕੀਰਤਨ ਹੀ ਤੇਰੇ ਨਾਲ ਮਿਲਾਪ ਦਾ ਸੰਯੋਗ ਬਣ ਗਿਆ। ਆਖੋ ਵਾਹਿਗੁਰੂ, ਯੋਗ ਬਣਿਆ ਤੇਰਾ ਕੀਰਤਨ ਗਾਈ। ਸਾਹਿਬ ਕਹਿੰਦੇ ਜਿੱਥੇ ਤੇਰਾ ਕੀਰਤਨ ਗਾਇਆ, ਤੇਰੇ ਨਾਲ ਜੁੜਨਾ ਹੋ ਗਿਆ, ਉੱਥੇ ਤੇਰਾ ਨਾਮ ਜਪਿਆ, ਆਤਮਕ ਮੋਜਾਂ ਆ ਗਈਆਂ, ਰਾਜ ਲੀਲਾ ਤੇਰੇ ਨਾਮ ਬਣਾਈ। ਆਖੋ ਰਾਜ ਲੀਲਾ, ਰੂਹਾਨੀਅਤ ਦੇ ਰਾਜ ਦੀ ਲੀਲਾ, ਰੂਹਾਨੀਅਤ ਦਾ ਰਾਜ ਆਤਮਕ ਮੋਜ, ਆਤਮਕ ਮੋਜ ਬਣ ਗਈ ਤੇਰਾ ਨਾਮ ਜਪਿਆ। ਆਖੋ ਵਾਹਿਗੁਰੂ, ਜਿਵੇਂ ਜਿਵੇਂ ਤੇਰਾ ਨਾਮ ਜਪਿਆ, ਆਤਮਕ ਮੋਜ ਬਣ ਗਈ। ਆਤਮਕ ਮੋਜ ਜੇ ਪ੍ਰਾਪਤ ਹੋ ਜਾਏ, ਆਤਮਕ ਮੋਜ ਸਦਾ ਵਿਗਾਸ ਹੈ। ਜਦੋਂ ਸਦਾ ਵਿਗਾਸ ਹੋਵੇ, ਦੁੱਖਾਂ ਅਤੇ ਪਾਪਾਂ ਦਾ ਨਾਸ ਹੋ ਜਾਂਦਾ। ਆਖੋ ਵਾਹਿਗੁਰੂ, ਜੇ ਸੱਚਮੁੱਚ ਦੁੱਖਾਂ ਅਤੇ ਪਾਪਾਂ ਦਾ ਨਾਸ ਹੁੰਦਾ ਹੈ, ਤੇ ਸਾਹਿਬ ਨੇ ਠੀਕ ਹੈ, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ। ਅਖਵਾਈ, ਜੇ ਸਾਈਂ ਮੇਰਿਆ ਤੇਰਾ ਨਾਮ ਸੁਣਿਆ, ਜਿਨ੍ਹਾਂ ਜਿਨ੍ਹਾਂ ਨੇ ਤੇਰਾ ਨਾਮ ਸੁਣਿਆ, ਜਿਨ੍ਹਾਂ ਜਿਨ੍ਹਾਂ ਨੇ ਤੇਰੀ ਬਾਣੀ ਸੁਣੀ, ਜਿਨ੍ਹਾਂ ਜਿਨ੍ਹਾਂ ਨੇ ਤੇਰੀ ਮਹਿਮਾ ਸੁਣੀ, ਜਿਨ੍ਹਾਂ ਜਿਨ੍ਹਾਂ ਨੇ ਤੇਰੇ ਪਰਮੇਸ਼ਰ ਗਾਏ ਹੋਏ ਗੁਣ ਸੁਣੇ, ਉਹਨਾਂ ਦੇ ਅੰਦਰ ਸਦਾ ਵਿਗਾਸ ਹੋਇਆ, ਜਿਨ੍ਹਾਂ ਦੇ ਅੰਦਰ ਸਦਾ ਵਿਕਾਸ ਹੋਇਆ, ਆਤਮਕ ਮੋਜ ਲੱਗ ਗਈ, ਉਹਨਾਂ ਦੇ ਜੀਵਨ ਵਿੱਚ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਗਿਆ। ਅਖਵਾਈ ਇਹ ਆਤਮਕ ਮੋਜ ਹੀ ਹੈ। ਜਿੱਥੇ ਆਤਮਕ ਆਨੰਦ ਹੈ, ਆਤਮਕ ਆਨੰਦ ਸਿਰਫ ਉਸ ਨੂੰ ਕਹਿੰਦੇ ਨੇ ਜਿੱਥੇ ਉਤਰੇ ਸਗਲ ਵਸੂਰੇ, ਕੰਪਲੀਟ ਵਸੂਰੇ ਮੁੱਕ ਜਾਣ। ਜੇ ਇੱਕ ਦੋ ਚਾਰ ਪੰਜ ਛੇ ਵਸੂਰੇ ਰਹਿ ਜਾਣ, ਉਸ ਨੂੰ ਆਤਮਕ ਆਨੰਦ ਨਹੀਂ ਕਿਹਾ ਜਾ ਸਕਦਾ। ਆਤਮਕ ਆਨੰਦ ਸਿਰਫ ਇੱਕੋ ਹੀ ਹੈ ਜਿਹੜਾ ਗੁਰਪ੍ਰਸਾਦ ਉਹ ਆਨੰਦ ਪਾਵੇ, ਜਿਹੜਾ ਗੁਰੂ ਦੀ ਕਿਰਪਾ ਨਾਲ ਆਨੰਦ ਮਿਲਦਾ। ਗੁਰਪ੍ਰਸਾਦ ਉਹ ਆਨੰਦ ਪਾਵੇ, ਆਤਮਕ ਆਨੰਦ ਸਿਰਫ ਉਹੀ ਹੈ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣੇ ਆ। ਜਿਹੜਾ ਗੁਰੂ ਤੋਂ ਆਨੰਦ ਮਿਲਦਾ, ਉੱਥੇ ਉਤਰੇ ਸਗਲ ਵਸੂਰੇ। ਇੱਥੋਂ ਤੱਕ ਕਹਿੰਦੇ ਆ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਅਖਵਾਈ ਗੁਰੂ। ਜੇ ਸਤਿਗੁਰੂ ਮਿਲ ਪਵੇ ਤਾਂ ਵੀ ਆਨੰਦ, ਤੁਹਾਨੂੰ ਆਨੰਦ ਹੈ ਨਾ, ਅੱਜ ਬੈਠੇ ਹੋ ਨਾ, ਅਖਵਾਈ ਗੁਰੂ। ਕਾਸ਼ ਕੇ ਗੁਰੂ ਦਾ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ ਸਭ ਤੋਂ ਪਹਿਲਾਂ ਇਹ ਆਵਾਜ਼ ਅੰਦਰੋਂ ਨਿਕਲੇ, ਆਨੰਦ ਪਿਆ ਮੇਰੀ ਮਾਏ ਅਖਵਾਈ, ਸਤਿਗੁਰੂ ਮੈਂ ਪਾਇਆ। ਬਾਲ ਅਵਸਥਾ ਵਿੱਚ ਸ੍ਰੀ ਗੁਰੂ ਗੋਬਿੰਦ ਰਾਏ ਜੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਗਏ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਕੁਛ ਬੋਲੋ, ਸੰਗਤਾਂ ਵਿੱਚ ਬੋਲੋ, ਤੇ ਬਾਲ ਅਵਸਥਾ ਵਿੱਚ ਬੋਲੇ ਸੀ ਸਤਿਗੁਰੂ ਬੋਲਾਂ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਆਖੋ ਭਾਈ। ਆਨੰਦ ਹੈ ਹੀ ਉਦੋਂ ਜੋ ਸਤਿਗੁਰੂ ਮਿਲ ਪਵੇ। ਜੇ ਸਤਿਗੁਰੂ ਮਿਲ ਪਿਆ ਨਾ, ਤੇ ਉਤਰੇ ਸਗਲ ਵਸੂਰੇ ਅਖ ਵਾਹਿਗੁਰੂ। ਹੋਰ ਜਿੱਥੇ ਮਰਜ਼ੀ ਤੋੜ ਜਾਓ, ਕੋਈ ਨਹੀਂ ਤੇ ਵਸੂਰਾ ਉਤਰਨਾ। ਸਵੇਰੇ ਬੰਦਾ ਕੁਛ ਚੰਗਾ ਛੱਕ ਲਵੇ, ਕਿਵੇਂ ਆਨੰਦ ਆਇਆ। ਰਾਤੀ ਭੁੱਖਾ ਹੋਵੇ, ਰੋਣ ਲੱਗ ਪੈਂਦਾ, ਕਾਹਦਾ ਆਨੰਦ? ਅਖ ਵਾਹਿਗੁਰੂ। ਆਨੰਦ ਤਾਂ ਉਹ ਹੈ ਜਿੱਥੇ ਕੋਈ ਵੀ ਵਸੂਰਾ ਨਹੀਂ, ਅਖ ਵਾਹਿਗੁਰੂ। ਸਭ ਮੁੱਕ ਗਏ, ਵਸੂਰਾ ਕਹਿੰਦੇ ਨੇ ਦੁੱਖ ਨੂੰ। ਜਿੱਥੇ ਕੰਪਲੀਟ ਦੁੱਖ ਮੁੱਕ ਜਾਂਦੇ ਨੇ, ਉਸ ਨੂੰ ਕਹਿੰਦੇ ਨੇ ਆਤਮਕ ਆਨੰਦ। ਆਤਮਕ ਮੋਜ ਹੀ ਐਸੀ ਹੈ, ਜਿਸ ਆਤਮਕ ਮੋਜ ਵਿੱਚ ਦੁੱਖਾਂ ਨੂੰ ਕੋਈ ਥਾਂ ਨਹੀਂ, ਉੱਥੇ ਸੁੱਖ ਹੀ ਸੁੱਖ ਹੈ। ਮੇਰਾ ਸਰੀਰ ਮਰ ਜਾਏ, ਮਰ ਜਾਏ, ਬੇਸ਼ੱਕ ਮਰ ਜਾਏ, ਮਰ ਜਾਏਗਾ ਇੱਕ ਦਿਨ ਮੇਰਾ ਸਰੀਰ, ਲੇਕਿਨ ਜੇ ਜੀਵਨ ਵਿੱਚ ਮੈਨੂੰ ਆਤਮਕ ਆਨੰਦ ਮਿਲ ਜਾਏ, ਆਤਮਕ ਸੁੱਖ ਮਿਲ ਜਾਏ, ਮੇਰੇ ਸਰੀਰ ਦੇ ਮਰਨ ਤੋਂ ਬਾਅਦ ਵੀ ਸੁੱਖ ਨਹੀਂ ਮਰਦਾ। ਉਹ ਸੁੱਖ ਇੱਕੋ ਹੀ ਹੈ ਜਿਹੜਾ ਮੈਂ ਮਰ ਜੂੰਗਾ। ਮੇਰੇ ਸਰੀਰ ਦੇ ਜਿਉਂਦਿਆਂ ਜੇ ਮੈਨੂੰ ਸੁੱਖ ਮਿਲ ਜਾਏ, ਮੇਰੇ ਸਰੀਰ ਦੇ ਮਰਨ ਤੋਂ ਬਾਅਦ ਵੀ ਨਹੀਂ ਮਰਦਾ। ਉਹ ਸੁੱਖ ਇੱਕੋ ਹੀ ਹੈ, ਸੁੱਖ ਅੰਮ੍ਰਿਤ ਪ੍ਰਭ ਨਾਮ ਅਖਵਾਈ, ਬਸ ਓਨਲੀ ਅਖਵਾਈ, ਹੋਰ ਕੋਈ ਸੁੱਖ ਹੀ ਨਹੀਂ। ਸੁੱਖ ਅੰਮ੍ਰਿਤ ਪ੍ਰਭ ਨਾਮ, ਇਹੋ ਆਤਮਕ ਸੁੱਖ ਹੈ ਸੁੱਖ ਅੰਮ੍ਰਿਤ ਪ੍ਰਭ ਨਾਮ। ਜੇ ਸੁੱਖ ਅੰਮ੍ਰਿਤ ਪ੍ਰਭ ਨਾਮ ਮਿਲ ਜਾਏ, ਤੁਹਾਨੂੰ ਜੀਵਨ ਜਿਉਂਦੇ ਆ ਕਦੇ ਦੁੱਖਾਂ ਨੂੰ ਥਾਂ ਨਹੀਂ, ਅਖਵਾਈ ਸੁਖੀ ਸੁੱਖ ਹੈ ਅਖਵਾਈ। ਜਿਸ ਨੂੰ ਅਸੀਂ ਸੁੱਖ ਸਮਝੀ ਬੈਠੇ ਹਾਂ, ਸੁੱਖ ਨਹੀਂ। ਜਿਹੜੇ ਸੁੱਖ ਮਰ ਜਾਣ ਉਹ ਸੁੱਖ ਕਾਹਦੇ ਨੇ? ਜਿਹੜੇ ਸੁਖੀ ਮਰ ਜਾਣ ਕੋਈ ਸੁੱਖ ਨੇ? ਸੁੱਖ ਤਾਂ ਉਹ ਨੇ ਜਿਹੜੇ ਸੁੱਖ ਨਹੀਂ ਮਰਦੇ। ਜੇ ਸੁੱਖ ਖੁਦ ਹੀ ਮਰ ਜਾਏ, ਸੁੱਖ ਕਾਹਦਾ? ਜਿਹਨਾਂ ਸੁੱਖਾਂ ਨਾਲ ਅਸੀਂ ਜੁੜੇ ਹੋਏ ਹਾਂ, ਉਹ ਤਾਂ ਸਾਰੇ ਸੁੱਖੀ ਮਰ ਜਾਂਦੇ ਨੇ। ਅਖ ਵਾਹਿਗੁਰੂ, ਇੱਕੋ ਹੀ ਸੁੱਖ ਹੈ ਜਿਹੜਾ ਨਹੀਂ ਮਰਦਾ। ਅਖ ਵਾਹਿਗੁਰੂ। ਥੋੜ੍ਹੀ ਜਿਹੀ ਗੱਲ ਕਹਿ ਕੇ ਮੈਂ ਅਗਲਾ ਸ਼ਬਦ ਬੋਲਣਾ ਚਾਹੁੰਦਾ। ਅੱਜ ਬੰਦੇ ਕਹਿ ਛੱਡਦੇ ਨੇ ਮੇਰੇ ਕੋਲ ਬਹੁਤ ਸੁੱਖ ਨੇ, ਬਹੁਤ ਸੁੱਖ ਨੇ। ਕਈ ਬੰਦੇ ਕਹਿ ਦਿੰਦੇ ਨੇ ਮੇਰੇ ਕੋਲ ਬਹੁਤ ਕੁਛ ਹੈ। ਪਰ ਇਹਨਾਂ ਬੰਦਿਆਂ ਨੂੰ ਪੁੱਛੋ, ਤੇਰੇ ਕੋਲ ਬਹੁਤ ਸੁੱਖ ਹੋ ਸਕਦੇ ਨੇ, ਪਰ ਤੇਰੇ ਕੋਲ ਸਭ ਸੁੱਖ ਤੇ ਨਹੀਂ। ਅਖਵਾਈ, ਤੇਰੇ ਕੋਲ ਬਹੁਤ ਕੁਛ ਹੋ ਸਕਦਾ, ਲੇਕਿਨ ਤੇਰੇ ਕੋਲ ਸਭ ਕਿਸ ਤੇ ਨਹੀਂ। ਆ ਮੈਂ ਤੈਨੂੰ ਉਸ ਨਾਲ ਜੋੜਾਂ ਜਿੱਥੇ ਸਭ ਕੁਛ ਮਿਲਦਾ। ਜਾਂ ਕਹਿ ਸਿਮਰਨ ਸਭ ਕੁਛ ਪਾਈਏ, ਬਿਰਤੀ ਘਾਲ ਨਾ ਜਾਈ। ਤੂੰ ਬਹੁਤ ਕੁਛ ਕਿਉਂ ਲੈਂਦਾ, ਸਭ ਕੁਛ ਕਿਉਂ ਨਹੀਂ ਲੈਂਦਾ? ਆਖੋ ਵਾਹਿਗੁਰੂ। ਤੂੰ ਬਹੁਤ ਸੁੱਖਾਂ ਦੇ ਨਾਲ ਜੁੜਦਾ, ਸਭ ਸੁੱਖ ਸੁਖ ਨਾਈ ਬੋ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਸਰਬ ਸੁਖ ਹਰੀ ਦੇ ਗੁਣ ਗੁਣ ਕਰਕੇ ਹਨ, ਆਖੋ ਵਾਹਿਗੁਰੂ। ਸੱਚਮੁੱਚ ਜੇ ਕੋਈ ਆਤਮਕ ਮੋਜ ਵਿੱਚ ਜੀ ਪਵੇ, ਆਖੋ ਵਾਹਿਗੁਰੂ। ਰਾਜ ਲੀਲਾ ਤੇਰੇ ਨਾਮ ਬਣਾਈ, ਕੋਈ ਪਰਮੇਸ਼ਰ ਦੇ ਨਾਮ ਵਿੱਚ ਜੀ ਪਵੇ, ਆਖੋ ਵਾਹਿਗੁਰੂ। ਉਸਨੂੰ ਫਿਰ ਕੋਈ ਵੀ ਮਾਇਆ ਦੇ ਕਲੋਲ ਪ੍ਰਭਾਵਿਤ ਨਹੀਂ ਕਰ ਸਕਦੇ, ਆਖੋ ਵਾਹਿਗੁਰੂ। ਉਸ ਨੂੰ ਕੋਈ ਵੀ ਮਾਇਆ ਦੀਆਂ ਤਰੰਗਾਂ ਗੁੰਮਰਾਹ ਨਹੀਂ ਕਰ ਸਕਦੀਆਂ। ਮਾਇਆ ਦਾ ਪ੍ਰਭਾਵ ਉਸ ਦੇ ਉੱਪਰ ਨਹੀਂ ਪੈ ਸਕਦਾ, ਉਸ ਦੀ ਜ਼ਮੀਰ ਨੂੰ ਕੋਈ ਨਹੀਂ ਖਰੀਦ ਸਕਦਾ। ਜਿਸ ਦੀ ਜ਼ਮੀਰ ਉੱਚੀ ਹੋਏਗੀ, ਉਸ ਦੀ ਤਕਦੀਰ ਉੱਚੀ ਹੋਏਗੀ, ਆਖੋ ਵਾਹਿਗੁਰੂ। ਇਹ ਖਿਆਲ ਕਰ ਲੈਣਾ, ਅੰਨ ਨਾ ਖਾਈਏ ਸਰੀਰ ਮਰ ਜਾਂਦਾ, ਨਾਮ ਨਾ ਜਪੀਏ ਜ਼ਮੀਰ ਮਰ ਜਾਂਦੀ ਹੈ, ਜ਼ਮੀਰ ਮਰ ਜਾਏ ਬੰਦੇ ਆ ਤੇਰੀ ਤਕਦੀਰ ਮਰ ਜਾਂਦੀ ਹੈ, ਆਖੋ ਵਾਹਿਗੁਰੂ। ਅੰਨ ਨਾ ਖਾਈਏ ਸਰੀਰ ਮਰ ਜਾਂਦਾ, ਨਾਮ ਨਾ ਜਪੀਏ ਜ਼ਮੀਰ ਮਰ ਜਾਂਦੀ ਹੈ, ਜ਼ਮੀਰ ਮਰ ਗਈ, ਮਰ ਗਈ ਤਕਦੀਰ, ਆਖੋ ਵਾਹਿਗੁਰੂ। ਜ਼ਮੀਰ ਕਰਕੇ ਬੰਦਾ ਜਿਉਂਦਾ, ਜੇ ਜ਼ਮੀਰ ਹੀ ਮਰ ਗਈ ਬੰਦਾ ਕਰਦਾ, ਆਖੋ ਵਾਹਿਗੁਰੂ। ਫਿਰ ਤਾਂ ਬੰਦਾ ਬੰਦਾ ਹੀ ਨਾ ਰਿਹਾ, ਆਖੋ ਵਾਹਿਗੁਰੂ। ਬੰਦਾ ਜ਼ਮੀਰ ਕਰਕੇ ਹੈ, ਤੇ ਜ਼ਮੀਰ ਨੂੰ ਉੱਚਾ ਕਰਨ ਵਾਲਾ ਪਰਮਾਤਮਾ ਦਾ ਨਾਮ ਹੈ ਓਨਲੀ, ਆਖੋ ਵਾਹਿਗੁਰੂ। ਲੇਕਿਨ ਇੱਕ ਗੱਲ ਵਿਚਾਰ ਵਿੱਚ ਆਉਂਦੀ ਹੈ, ਮੇਰੇ ਸਾਈਂ ਮੈਂ ਜਦੋਂ ਸੰਸਾਰ ਵਿੱਚ ਵੇਖਦਾ, ਲੋਕਾਂ ਕੋਲੋਂ ਮੈਂ ਸੁਣਦਾ, ਲੋਕੀ ਕਹਿੰਦੇ ਮੈਂ ਅੱਜ ਇੰਨੀ ਭੇਟਾ ਚੜਾਇਆ ਹੈ ਤੇ ਇਤਨਾ ਨਾਮ ਲੈ ਕੇ ਆਇਆ, ਆਖੋ ਵਾਹਿਗੁਰੂ। ਕੋਈ ਕਹਿ ਰਿਹਾ ਕਿ ਮੈਂ ਇਤਨੀ ਭੇਟਾ ਚੜਾਈ ਸੀ, ਮੈਂ ਅਰਦਾਸ ਕੀਤੀ ਸੀ ਤੇ ਮੇਰਾ ਕਾਰਜ ਅਧੂਰਾ ਰਹਿ ਗਿਆ। ਕੋਈ ਕਹਿੰਦਾ ਮੈਂ ਇਤਨਾ ਮੋਖ ਦਿਆਂਗਾ, ਤੂੰ ਇਤਨਾ ਨਾਮ ਜਪ ਦੇ, ਆਖੋ ਵਾਹਿਗੁਰੂ। ਇਹ ਸਾਰੇ ਜਪਿਆ ਜਪਾਇਆ ਨਾਮ ਮੰਗਦੇ ਨੇ, ਇਹ ਸਾਰੇ ਕੀਤਾ ਕਰਾਇਆ ਸਿਮਰਨ ਮੰਗਦੇ ਨੇ, ਇਹ ਸਾਰੇ ਬੰਦੇ ਕੀਤਾ ਕਰਾਇਆ ਪਾਠ ਮੰਗਦੇ ਨੇ। ਇਉਂ ਲੱਗਦਾ ਇਹ ਸੋਚਦੇ ਨੇ ਸਾਨੂੰ ਕੁਝ ਕਰਨਾ ਹੀ ਨਾ ਪਵੇ, ਤੇ ਫਿਰ ਮੰਗਦੇ ਵੀ ਨੇ, ਫਿਰ ਮੁੱਲ ਵੀ ਪਾਉਂਦੇ ਨੇ, ਫਿਰ ਮੁੱਲ ਵੀ ਪਾਉਂਦੇ ਨੇ, ਫਿਰ ਬੋਲਦੇ ਵੀ ਨੇ ਸਾਨੂੰ ਮੁਆਵਜ਼ਾ ਘੱਟ ਮਿਲਿਆ, ਇਤਨਾ ਅਸੀਂ ਚੜਾਵਾ ਚੜਾਇਆ, ਲੇਕਿਨ ਗੱਲ ਸਾਡੀ ਬਣੀ ਨਹੀਂ। ਜਦੋਂ ਇਹ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ, ਤੇ ਸਾਹਿਬ ਜੀ ਮੈਂ ਤੁਹਾਡੇ ਕੋਲ ਪੁੱਛਦਾ, ਇਹ ਕਿਹੜਾ ਨਾਮ ਜਪਦੇ ਨੇ, ਆਖੋ ਵਾਹਿਗੁਰੂ। ਇਹ ਕਿਸ ਦਾ ਨਾਮ ਜਪਦੇ ਨੇ, ਇਹ ਕਿਸ ਦੇ ਨਾਮ ਦੀਆਂ ਗੱਲਾਂ ਹੋ ਰਹੀਆਂ ਨੇ? ਇਹ ਤਾਂ ਸਾਰੀਆਂ ਤ੍ਰਿਸ਼ਨਾਲੂ ਰੁਚੀਆਂ ਨੇ। ਜੇ ਸਾਰੀਆਂ ਤ੍ਰਿਸ਼ਨਾਲੂ ਰੁਚੀਆਂ ਨੇ, ਜੇ ਕੋਈ ਜਪਿਆ ਹੋਇਆ ਨਾਮ ਤ੍ਰਿਸ਼ਨਾਲੂ ਰੁਚੀਆਂ ਪੈਦਾ ਕਰਦਾ, ਉਹਦਾ ਤੁਹਾਡਾ ਨਾਮ ਹੋ ਹੀ ਨਹੀਂ ਸਕਦਾ। ਤੁਹਾਡਾ ਨਾਮ ਜਪਣ ਨਾਲ ਤਾਂ ਤ੍ਰਿਸ਼ਨਾ ਬੁੱਝਦੀ ਹੈ। ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਤੁਹਾਡੇ ਨਾਮ ਨਾਲ ਤਾਂ ਤ੍ਰਿਸ਼ਨਾ ਬੁੱਝਦੀ ਹੈ। ਤੇ ਇਹ ਤ੍ਰਿਸ਼ਨਾਲੂ ਜਿਹੜੀਆਂ ਤ੍ਰਿਸ਼ਨਾ ਦੀਆਂ ਗੱਲਾਂ ਕਰ ਰਹੇ, ਕਿਹੜਾ ਨਾਮ ਜਪ ਰਹੇ ਨੇ? ਇਹ ਫਿਰ ਕਿਹੜਾ ਨਾਮ ਜਪਿਆ ਰਿਹਾ ਜਾ ਰਿਹਾ? ਕਿਸ ਨਾਮ ਦੀ ਗੱਲ ਹੋ ਰਹੀ ਹੈ ਕਿ ਜਿਸ ਨਾਮ ਦੇ ਨਾਲ ਕਹਿੰਦੇ ਨੇ ਤ੍ਰਿਸ਼ਨਾ ਜਾਗੀ ਹੈ, ਤ੍ਰਿਸ਼ਨਾਲੂ ਰੁਚੀਆਂ ਪੈਦਾ ਹੋ ਰਹੀਆਂ ਨੇ? ਤੁਹਾਡਾ ਨਾਮ ਜਪਣ ਨਾਲ ਤਾਂ ਤ੍ਰਿਸ਼ਨਾ ਬੁੱਝਦੀ ਹੈ, ਤੁਹਾਡਾ ਨਾਮ ਜਪਣ ਨਾਲ ਤਾਂ ਮਹਾਂਕਲੋਲ ਬੁੱਝੈ ਮਾਇਆ ਕੇ, ਕਰ ਕਿਰਪਾ ਮੇਰੇ ਦੀਨ ਦਿਆਲ। ਇਸ ਕਰਕੇ ਤੁਹਾਡਾ ਨਾਮ ਤਾਂ ਤ੍ਰਿਸ਼ਨਾ ਦੀ ਅੱਗ ਦੇ ਭਾਂਬੜਾਂ ਨੂੰ ਸ਼ਾਂਤ ਕਰ ਦਿੰਦਾ ਹੈ, ਆਖੋ ਵਾਹਿਗੁਰੂ। ਮੈਂ ਤਾਂ ਉਸ ਨਾਮ ਦੀ ਕੀਰਤੀ ਦੀ ਗੱਲ ਕਰਦਾ ਮੇਰੇ ਸਾਈਆਂ, ਜਿਸ ਦੇ ਜਪਿਆਂ ਤ੍ਰਿਸ਼ਨਾ ਬੁੱਝਦੀ ਹੈ, ਉਸ ਨਾਮ ਦੇ ਸਿਮਰਨ ਦੀ ਗੱਲ ਕਰੇ ਆ ਮੇਰੇ ਸਾਈਆਂ, ਜਿਸ ਦੇ ਜਪਿਆ ਮਾਇਆ ਦੇ ਕਰੋਲ ਬੁੱਝਦੇ ਨੇ। ਆਖੋ
ਵਾਹਿਗੁਰੂ,
ਮੈਂ ਤਾਂ ਉਸ ਨਾਮ ਦੀ ਗੱਲ ਕਰਦਾ ਮੇਰੇ ਸਾਈਆਂ, ਜਿਸ ਦੇ ਜਪਿਆ ਜੀਵਨ ਦਾ ਮਨੋਰਥ ਪੂਰਾ ਹੁੰਦਾ ਹੈ। ਆਖੋ
ਵਾਹਿਗੁਰੂ,
ਮੇਰੇ ਤੇ ਕਿਰਪਾ ਕਰ, ਮੈਂ ਸਦਾ ਖੁਸ਼ੀਆਂ ਵਿੱਚ ਜਿਉਣਾ ਚਾਹੁੰਦਾ, ਪਰ ਐਸੀਆਂ ਸਦਾ ਖੁਸ਼ੀਆਂ ਵਿੱਚ ਜੋ ਤੇਰੀਆਂ ਤੁਰਟ ਕੇ ਮਿਲਣ। ਆਖੋ
ਵਾਹਿਗੁਰੂ,
ਤੇਰਾ ਤੁਰਸ਼ਣਾ ਹੀ ਮੇਰੀ ਪ੍ਰਸੰਨਤਾ ਹੈ, ਤੇਰਾ ਰੀਝਣਾ ਹੀ ਮੇਰੀ ਪ੍ਰਸੰਨਤਾ ਹੈ, ਤੇਰਾ ਪ੍ਰਸੰਨ ਹੋਣਾ ਹੀ ਮੇਰੀ ਪ੍ਰਸੰਨਤਾ ਹੈ। ਆਖੋ
ਵਾਹਿਗੁਰੂ,
ਆਖੋ
ਵਾਹਿਗੁਰੂ।
ਲੇਕਿਨ ਇਸ ਲਈ ਸਾਹਿਬ ਅਗਲੇ ਸ਼ਬਦ ਵਿੱਚ ਇਸ ਪੇਜ ਨੂੰ ਹੋਰ ਖੋਲਦੇ ਹਨ। ਉਹ ਪੇਜ ਕੀ ਹੈ? ਜੇ ਅਗਰ ਪ੍ਰਭੂ ਦੀ ਕੀਰਤੀ ਵਿੱਚ ਸਦਾ ਖੁਸ਼ੀਆਂ ਹਨ, ਪਰਮੇਸ਼ਰ ਨਾਲ ਜੁੜਨਾ ਹੈ, ਜੇ ਪ੍ਰਭੂ ਦੇ ਸਿਮਰਨ ਵਿੱਚ ਸਦਾ ਵਿਕਾਸ ਹੈ, ਆਤਮਕ ਮੋਜ ਹੈ, ਤਾਂ ਫਿਰ ਸਾਹਿਬ ਕਹਿੰਦੇ ਇੱਕ ਕੰਮ ਕਰਨਾ ਹੋਏਗਾ, ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ। ਕੀਰਤਨ ਕਰਨ ਵਾਲੇ ਹੋ, ਸਿਮਰਨ ਕਰਨ ਵਾਲੇ ਹੋ, ਪਹਿਲਾਂ ਪਿਆਸ ਲਗਾ ਲਓ। ਆਖੋ
ਵਾਹਿਗੁਰੂ,
ਜੇ ਪਿਆਸ ਲੱਗ ਗਈ ਨਾ, ਫਿਰ ਇੱਕ ਸੁਭਾਅ ਹੈ ਪਿਆਸੇ ਦਾ, ਜਿੱਧਰ ਪਿਆਸ ਬੁੱਝਣੀ ਹੁੰਦੀ ਹੈ ਨਾ, ਆਸ ਉੱਧਰ ਰੱਖ ਲੈਂਦਾ। ਆਖੋ ਵਾਹਿਗੁਰੂ, ਇਹ ਸੁਭਾਅ ਹੈ, ਜਦੋਂ ਤੁਹਾਨੂੰ ਪਿਆਸ ਲੱਗੇਗੀ ਨਾ, ਜਿੱਧਰ ਬੁੱਝਣੀ ਹੋਏਗੀ ਤੁਹਾਡੀ ਆਸ ਉੱਧਰ ਹੋਏਗੀ, ਜਿਸ ਖੂਹ 'ਤੇ ਬੁੱਝਣੀ ਹੋਏਗੀ ਨਾ, ਤੁਹਾਡਾ ਧਿਆਨ ਉੱਧਰ ਹੋਏਗਾ। ਇਸ ਦਾ ਭਾਵ ਹੈ ਕਿ ਹਰ ਪਿਆਸੇ ਦੀ ਆਸ ਨਾਲ ਸੰਬੰਧ ਹੈ, ਜੈਸੀ ਪਿਆਸ ਹੋਏਗੀ ਤੈਸੀ ਆਸ ਹੋਏਗੀ। ਜੇ ਪਿਆਸਾ ਆਸ ਨਹੀਂ ਰੱਖਦਾ, ਨਿਰਾਸ਼ ਹੋ ਗਿਆ, ਉਸ ਦੀ ਕਦੇ ਵੀ ਪਿਆਸ ਨਹੀਂ ਬੁੱਝੇਗੀ। ਆਖੋ ਵਾਹਿਗੁਰੂ, ਜੇ ਪਿਆਸ ਹੈ ਤਾਂ ਪਿਆਸ ਦਾ ਸੰਬੰਧ ਆਸ ਨਾਲ ਹੈ, ਜੇ ਕੀਰਤਨ ਦੀ ਪਿਆਸ ਹੈ, ਜਿਸ ਦੀ ਕੀਰਤੀ ਕਰ ਰਹੇ ਹਾਂ, ਫਿਰ ਆਸ ਉਸੇ ਤੇ ਹੋਏਗੀ ਜਿਸ ਸ਼ਬਦ ਨੂੰ ਪੜ੍ਹ ਰਹੇ ਹਾਂ, ਜਿਸ ਸ਼ਬਦ ਦੀ ਤੂੰ ਕੀਰਤੀ ਕਰ ਰਹੇ ਹੈ, ਜੇ ਸਾਈਂ ਦੇ ਸ਼ਬਦ ਦੀ ਕੀਰਤੀ ਕਰ ਰਹੇ ਹੈ, ਪਿਆਸਾ ਹੈ ਉਸਦਾ, ਪਰ ਉਸੇ ਦੀ ਆਸ ਵਿੱਚ ਕੀਰਤੀ ਕਰੇਗਾ। ਆਖੋ ਵਾਹਿਗੁਰੂ, ਜੇ ਪਿਆਸ ਹੀ ਨਹੀਂ, ਰਸਨਾ ਤਾਂ ਬੋਲ ਰਹੀ ਹੈ ਪਰ ਅੰਦਰ ਕੁਛ ਪਿਆਸ ਹੋਰ ਹੈ, ਫਿਰ ਸਾਈਂ ਨੂੰ ਰਜਾ ਨਹੀਂ ਸਕੇਗਾ। ਆਖੋ ਵਾਹਿਗੁਰੂ, ਜੇ ਅਗਰ ਪਿਆਸੇ ਦੀ ਆਸ ਜਿੱਧਰੋਂ ਪਿਆਸ ਬੁੱਝਣੀ ਹੈ ਉਸ ਵੱਲ ਨਾ ਹੋਵੇ, ਪਿਆਸੇ ਦੀ ਪਿਆਸ ਕਦੇ ਨਹੀਂ ਬੁੱਝੇਗੀ। ਆਖੋ ਵਾਹਿਗੁਰੂ, ਜੇ ਪਿਆਸਾ ਆਸ ਤਿਆਗ ਦੇਵੇ ਤੇ ਫਿਰ ਵੀ ਪਿਆਸੇ ਦੀ ਪਿਆਸ ਨਹੀਂ ਬੁੱਝੇਗੀ। ਆਸ ਤੇ ਪਿਆਸ ਦਾ ਸੰਬੰਧ ਹੈ ਆਸ ਪਿਆਸੀ, ਪਿਰਕੈ ਤਾਈ ਜਿਉ ਚਾਤ੍ਰਿਕ ਬੁੰਧੇਰੇ, ਕਹੋ ਨਾਨਕ ਜੀੜਾ ਬਲਿਹਾਰੀ ਦਿਓ ਦਰਸ਼ ਪ੍ਰਭ ਮੇਰੇ। ਆਖੋ ਵਾਹਿਗੁਰੂ, ਇਸ ਕਰਕੇ ਕੀਰਤਨ ਲਈ ਵੀ ਪਿਆਸ ਚਾਹੀਦੀ ਹੈ। ਆਖੋ ਵਾਹਿਗੁਰੂ, ਪ੍ਰਭੂ ਦੇ ਸਿਮਰਨ ਲਈ ਵੀ ਪਹਿਲੋਂ ਪਿਆਸ ਚਾਹੀਦੀ ਹੈ। ਲੇਕਿਨ ਮੈਨੂੰ ਇਉਂ ਲੱਗਦਾ ਹੈ ਕਿ ਜਿਹੜੀ ਗੁਰੂ ਨੇ ਦੀਖਿਆ ਦਿੱਤੀ ਹੈ, ਗੁਰਸਿੱਖ ਨੂੰ ਦਿੱਤੀ, ਇਸੇ ਕਰਕੇ ਤੈਨੂੰ ਪਿਆਸ ਜਾਗ ਪਵੇ। ਆਖੋ ਵਾਹਿਗੁਰੂ, ਇਉਂ ਲੱਗਦਾ ਹੈ। ਆਖੋ ਵਾਹਿਗੁਰੂ, ਗੁਰੂ ਦੀਖਿਆ ਦਿੰਦਾ ਹੀ ਇਸ ਕਰਕੇ ਹੈ, ਪੰਜਾਂ ਪਿਆਰਿਆਂ ਰਾਹੀਂ ਗੁਰਦੀਖਿਆ ਮਿਲਦੀ ਇਸੇ ਕਰਕੇ ਹੈ, ਤੈਨੂੰ ਅਜੇ ਤੱਕ ਪਿਆਸ ਨਹੀਂ ਨਾ ਲੱਗੀ, ਤੈਨੂੰ ਪਿਆਸ ਜਾਗ ਪਵੇ। ਆਖੋ ਵਾਹਿਗੁਰੂ, ਸ਼੍ਰੀ ਵਾਲਮੀਕ ਜੀ ਨੂੰ ਪਿਆਸ ਨਹੀਂ ਸੀ ਜੱਗੀ, ਪਿਆਸ ਨਹੀਂ ਸੀ, ਉਸ ਨੂੰ ਦੁਰਮਤ ਦੇਖ ਦਿਆਲ ਹੋਏ, ਖੋਟੀ ਮਤ ਦੇਖ ਕੇ ਦਿਆਲੂ ਹੋਏ। ਇੱਕ ਮਹਾਂਪੁਰਸ਼ ਨੇ ਦੇਖਿਆ ਪਿਆਸਾ ਨਹੀਂ ਹੈ, ਇਸ ਨੂੰ ਸ਼ਬਦ ਦੇ ਸਨਮੁੱਖ ਰਹਿਣਾ ਨਹੀਂ ਆਇਆ, ਦੀਖਿਆ ਦੇ ਦਿੱਤੀ, ਚਾਹੇ ਮਰਾਂ ਮਰਾਂ ਦੀ ਦਿੱਤੀ, ਉਹੀ ਮਰਾਂ ਮਰਾਂ ਰਾਮ ਰਾਮ ਬਣ ਗਏ। ਆਖੋ ਵਾਹਿਗੁਰੂ, ਐਸੀ ਦੀਖਿਆ ਦਿੱਤੀ, ਐਸਾ ਪਿਆਸਾ ਹੋਇਆ, ਐਸਾ ਫਿਰ ਜਪਿਆ,
ਬ੍ਰਹਮ ਗਿਆਨ ਹੋ ਗਿਆ। ਆਖੋ ਵਾਹਿਗੁਰੂ। ਗੁਰੂ ਦੀਖਿਆ ਦਿੰਦੀ ਇਸੇ ਕਰਕੇ ਨੇ ਤਾਂ ਕਿ ਤੈਨੂੰ ਪਿਆਸ ਲੱਗ ਜਾਏ। ਗੁਰੂ ਦੀਖਿਆ ਇਸ ਕਰਕੇ ਦਿੰਦੇ ਨੇ ਤਾਂ ਕਿ ਤੈਨੂੰ ਸਨਮੁੱਖ ਹੋਣਾ ਆ ਜਾਏ। ਗੁਰੂ ਦੀਖਿਆ ਇਸ ਕਰਕੇ ਦਿੰਦੇ ਨੇ ਤੈਨੂੰ ਗੁਰੂ ਦੇ ਸਨਮੁੱਖ ਹੋਣਾ ਆ ਰਿਹਾ। ਗੁਰੂ ਦੀਖਿਆ ਹੀ ਐਸੀ ਹੈ ਜਿਸ ਦੀ ਦੀਖਿਆ ਲਈਏ, ਦੀਖਿਆ ਹੀ ਉਸਦੇ ਸਨਮੁੱਖ ਕਰ ਦਿੰਦੀ ਹੈ। ਆਖੋ ਵਾਹਿਗੁਰੂ। ਇਹ ਕਦੇ ਲੈ ਕੇ ਵੇਖੋ। ਆਖੋ ਵਾਹਿਗੁਰੂ। ਜੇ ਤੁਸੀਂ ਗੁਰੂ ਦੀਖਿਆ ਲੈ ਲਈ ਨਾ, ਸੱਚਮੁੱਚ ਤੁਹਾਡਾ ਜੀਵਨ ਉਸੇ ਦੇ ਸਨਮੁੱਖ ਹੋ ਜਾਏਗਾ। ਆਖੋ। ਅਜੇ ਤੁਸੀਂ ਜੇ ਨਹੀਂ ਲਈ ਤੇ ਤੁਸੀਂ ਕੀ ਸਵਾਦ ਜਾਣੋਗੇ? ਆਖੋ ਵਾਹਿਗੁਰੂ। ਸਵਾਦ ਉਹੀ ਜਾਣਦਾ ਜਿਸ ਨੇ ਦੀਖਿਆ ਲਈ ਹੈ। ਆਖੋ ਵਾਹਿਗੁਰੂ। ਜਿਸ ਦਿਨ ਗੁਰੂ ਦੀਖਿਆ ਲਈ ਤੁਹਾਨੂੰ ਗੁਰੂ ਦੇ ਸਨਮੁੱਖ ਰਹਿਣਾ ਆਏਗਾ, ਆਖੋ ਵਾਹਿਗੁਰੂ, ਫਿਰ ਤੁਹਾਨੂੰ ਪਿਆਸ ਲੱਗੇਗੀ ਸ਼ਬਦ ਦੀ। ਅੱਜ ਦੇ ਸਿੱਖ ਨੂੰ ਪਤਾ ਨਹੀਂ ਕੀ ਹੋਇਆ, ਸ਼ਬਦ ਦਾ ਇਤਨਾ ਪਿਆਸਾ ਨਹੀਂ। ਅੱਜ ਇਹਨਾਂ ਸ਼ਬਦ ਤੋਂ ਦੌੜ ਰਿਹਾ, ਪਹਿਲਾਂ ਸਿੱਖ ਕਦੇ ਦੌੜਿਆ ਨਹੀਂ ਸੀ। ਆਖੋ ਵਾਹਿਗੁਰੂ। ਅੱਜ ਇਹਨਾਂ ਸ਼ਬਦ ਤੋਂ ਭੱਜਦਾ ਸਿੱਖ ਪਹਿਲਾਂ ਕਦੇ ਨਹੀਂ ਸੀ ਭੱਜਿਆ। ਇਹ ਗੱਲ ਯਾਦ ਰੱਖਣਾ, ਤੁਹਾਨੂੰ ਤਾਰਨਾ ਵੀ ਸ਼ਬਦ ਨੇ ਹੈ, ਤੁਹਾਡਾ ਉਧਾਰ ਵੀ ਸ਼ਬਦ ਨੇ ਕਰਨਾ, ਗੁਰ ਸ਼ਬਦ ਨੇ, ਤੇ ਤੁਹਾਡਾ ਬੇੜਾ ਵੀ ਗੁਰ ਸ਼ਬਦ ਨੇ ਪਾਰ ਕਰਨਾ, ਤੁਹਾਨੂੰ ਰਾਹ ਵੀ ਗੁਰ ਸ਼ਬਦ ਨੇ ਦਿਖਾਉਣਾ, ਤੇ ਤੁਹਾਡੀ ਬਾਂਹ ਵੀ ਗੁਰ ਸ਼ਬਦ ਨੇ ਪਕੜਨੀ ਹੈ। ਆਖੋ। ਹੋਰ ਕੋਈ ਪਕੜਨ ਵਾਲਾ ਨਹੀਂ। ਆਖੋ।
ਅੱਜ ਤੱਕ ਜੇ ਕੋਈ ਤਰਿਆ ਤੇ ਗੁਰ ਸ਼ਬਦ ਕਰਕੇ ਤਰਿਆ, ਗੁਰ ਕੈ ਸ਼ਬਦ ਤਰੇ, ਮੁਨ ਕੇ ਤੇ ਇੰਦਰਾ ਦਿਕ ਬ੍ਰਹਮਾ ਤਰੇ, ਸਨਕ ਸਨੰਦਨ ਤਪਸੀ ਜਨ ਕੇ ਤੇ ਗੁਰ ਪ੍ਰਸਾਦੀ ਪਾਰ ਪਰੇ, ਪਵਜਲ ਬਿਨ ਸ਼ਬਦੇ ਕਿਉਂ ਤਰੀ ਹੈ। ਬਿਨਾਂ ਸ਼ਬਦ ਤੋਂ ਕੋਈ ਨਹੀਂ ਜੇ ਤਰਿਆ ਅੱਜ ਤੱਕ, ਨਾ ਕੋਈ ਤਰਿਆ ਨਾ ਕੋਈ ਤਰ ਸਕੇਗਾ। ਜਿੰਨੇ ਮੁਨ ਜਨ ਤਰੇ ਸਾਰੇ ਗੁਰ ਸ਼ਬਦ ਨਾਲ ਤਰੇ। ਜੇ ਗਨਕਾ ਪਾਪਣ ਦਾ ਉਧਾਰ ਹੋਇਆ ਤੇ ਸ਼ਬਦ ਕਰਕੇ, ਜੇ ਅਦਾਮਲ ਪਾਪੀ ਦਾ ਉਧਾਰ ਹੋਇਆ ਤੇ ਸ਼ਬਦ ਕਰਕੇ। ਆਖੋ ਵਾਹਿਗੁਰੂ। ਜੇ ਕਿਸੇ ਨੇ ਜੀਵਨ ਦੀ ਤਬਦੀਲੀ ਆਈ ਤੇ ਸ਼ਬਦ ਕਰਕੇ, ਜੇ ਕਿਸੇ ਦਾ ਬੇੜਾ ਪਾਰ ਹੋਇਆ ਤੇ ਸ਼ਬਦ ਕਰਕੇ। ਅੱਜ ਤੱਕ ਗੁਰੂ ਸ਼ਬਦ ਤੋਂ ਬਿਨਾਂ ਨਾ ਕੋਈ ਤਰਿਆ ਤੇ ਨਾ ਕੋਈ ਤਰ ਸਕੇਗਾ। ਤੇ ਜੇ ਗੁਰ ਸ਼ਬਦ ਤੋਂ ਅੱਖਾਂ ਮੀਚ ਲਈਆਂ, ਜੇ ਗੁਰ ਸ਼ਬਦ ਨੂੰ ਨਹੀਂ ਚੀਨਿਆ, ਸ਼ਬਦ ਨਾ ਜਾਣੇ ਸੇ ਅੰਨੇ ਬੋਲੇ, ਸੋ ਕਿਤ ਆਏ ਸੰਸਾਰ। ਆਖੋ ਵਾਹਿਗੁਰੂ। ਬਸ ਜੀਵਨ ਇਤਨਾ ਲੰਬਾ ਗੁਜ਼ਾਰਿਆ, 70-70 ਸਾਲ ਦੇ ਹੋ ਗਏ, ਅੱਖਾਂ ਹੁੰਦਿਆਂ ਹੋਇਆ ਅੰਨੇ, ਕੰਨ ਹੁੰਦਿਆਂ ਹੋਇਆ ਬੋਲੇ, ਜੇ ਸ਼ਬਦ ਨਹੀਂ ਸੁਣਿਆ ਤੇ ਸ਼ਬਦ ਨਹੀਂ ਵੇਖਿਆ। ਆਖੋ
ਵਾਹਿਗੁਰੂ। ਗੁਰਸਿੱਖੀ ਦਾ ਸਿੱਖਣਾ, ਆਪਣੇ ਆਪ ਨੂੰ ਗੁਰੂ ਦੇ ਸਿੱਖ ਕਹਿੰਦੇ ਹੋ, ਸਿੱਖਣਾ ਕੀ ਹੈ? ਸ਼ਬਦ ਸੁਰਤ ਸਤ ਸੰਗਤ ਸਿੱਖ ਹੈ। ਜੇ ਅਜੇ ਤੱਕ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜਨਾ ਨਹੀਂ ਸਿੱਖਿਆ ਤੇ ਸਿੱਖਿਆ ਕੀ ਸਿੱਖਿਆ? ਅੱਜ ਤੱਕ ਕੀ ਸਿੱਖਦਾ ਰਹੇ? ਆਖੋ ਵਾਹਿਗੁਰੂ। ਸਿੱਖਿਆ ਕੀ ਹੈ? ਆਖੋ ਵਾਹਿਗੁਰੂ।
ਵਾਹਿਗੁਰੂ।
ਗੁਰਸਿੱਖੀ ਦਾ ਸਿੱਖਣਾ, ਸ਼ਬਦ ਸੁਰ ਸਤ ਸੰਗਤ ਸਿੱਖ ਹੈ। ਕੀ ਸਿੱਖਿਆ? ਜੇ ਗੁਰੂ ਦੇ ਸ਼ਬਦ ਨਾਲ ਜੁੜਨਾ ਨਹੀਂ ਸਿੱਖਿਆ। ਇੱਕ ਗੱਲ ਯਾਦ ਰੱਖਣਾ, ਗੁਰੂ ਕੋਲ ਬੈਠਣਾ ਕੀ ਹੈ? ਸਰੀਰ ਕਰਕੇ ਨਹੀਂ, ਆਪਣੀ ਸੁਰਤ ਨੂੰ ਸ਼ਬਦ ਦੇ ਕੋਲ ਲਿਜਾਣਾ। ਗੁਰੂ ਦੀ ਨਜ਼ਦੀਕੀ ਹੈ ਗੁਰ ਸ਼ਬਦ ਦੀ ਨਜ਼ਦੀਕੀ। ਗੁਰੂ ਕੋਲ ਬੈਠਣਾ, ਗੁਰਬਾਣੀ ਕੋਲ ਬੈਠਣਾ। ਜੇ ਗੁਰਬਾਣੀ ਕੋਲ ਨਹੀਂ ਬੈਠਾ ਸਿੱਖਾ, ਅਜੇ ਤੱਕ ਤੂੰ ਗੁਰੂ ਕੋਲ ਨਹੀਂ ਬੈਠਿਆ। ਆਖੋ ਵਾਹਿਗੁਰੂ। ਜੇ ਗੁਰ ਸ਼ਬਦ ਕੋਲ ਦੇ ਨਜ਼ਦੀਕ ਨਹੀਂ ਹੋਇਆ ਸਿੱਖਾ, ਤੂੰ ਗੁਰੂ ਦੇ ਨਜ਼ਦੀਕ ਨਹੀਂ ਹੋਇਆ। ਆਖੋ ਵਾਹਿਗੁਰੂ। ਮੈਂ ਨਹੀਂ ਕਹਿੰਦਾ, ਮੇਰੇ ਸਾਹਿਬ ਦੇ ਸ਼ਬਦ ਸੁਣੋ। ਕਹਿੰਦੇ ਪਿਆਸ ਰੱਖੇਗਾ, ਆਸ ਲੱਗ ਜਾਏਗੀ। ਜੇ ਆਸ ਵਿੱਚ ਕੀਰਤਨ ਕਰੇਗਾ, ਤੇਰੀ ਪਿਆਸ ਬੁੱਝ ਜਾਏਗੀ। ਇਹ ਸਾਹਿਬ ਕਹਿੰਦੇ ਤੂੰ ਭਾਗਾਂ ਵਾਲਾ ਹੋਏਗਾ। ਜੇ ਅਗਰ ਤੇਰੇ ਅੰਦਰ ਪਿਆਸ ਲੱਗ ਗਈ, ਆਖੋ ਵਾਹਿਗੁਰੂ, ਤੇ ਪਿਆਸਾ ਆਸ ਰੱਖ ਕੇ ਜੇ ਕੀਰਤਨ ਕਰੇਗਾ, ਤੈਨੂੰ ਸਦਾ ਖੁਸ਼ੀਆਂ ਮਿਲ ਜਾਣਗੀਆਂ। ਆਖੋ ਵਾਹਿਗੁਰੂ। ਕਹਿੰਦੇ ਇਹ ਬੜੇ ਬੜੇ ਮਹਾਤਮਾ ਨੇ ਗੱਲ ਕਹੀ ਹੈ। ਕਿਵੇਂ ਕਹਿੰਦੇ ਨੇ? ਉਹ ਸ਼ਬਦ ਬੋਲਣਾ। ਆਸ ਪਿਆਸ ਰਮਣ ਹਰ ਕੀਰਤਨ, ਆਸ ਤੇ ਪਿਆਸ ਰਮਣ ਕੀਰਤਨ ਕਰਨਾ, ਪਿਆਸ ਰੱਖ ਕੇ ਆਸ ਵਿੱਚ ਕੀਰਤਨ ਕਰਨਾ। ਆਖੋ ਵਾਹਿਗੁਰੂ। ਕੀਰਤਨ ਦੀ ਵਿਧੀ ਦੱਸਤੀ, ਪਿਆਸ ਆਸ ਪਿਆਸ ਕੀਰਤਨ ਕਰਨਾ,
प्यास रख के आस विच फिर तुहाडे कीर्तन शुरू करो। आखो भाई किवें किवें कहिंदे
आस प्यास रमण हर कीर्तन आस प्यास रमण हर कीर्तन आस प्यास रमण हर कीर्तन
नाम गोविंद
ਤੇ ਪਿਆਸ ਦਾ ਸੰਬੰਧ ਹੈ, ਇਸ ਤਰ੍ਹਾਂ ਰਾਗ ਤੇ ਨਾਦ ਦਾ ਵੀ ਸੰਬੰਧ ਹੈ। ਜੇ ਰਾਗ ਤੇ ਨਾਦ ਦਾ ਵੀ ਸੰਬੰਧ ਹੈ ਫਿਰ ਸ਼ਬਦ ਤੇ ਲੈ ਦਾ ਵੀ ਸੰਬੰਧ ਹੈ। ਸਭ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਹ ਅਨੁਭਵ ਕੀਤਾ ਸਤਿਗੁਰਾਂ ਨੇ, ਮਨੁੱਖੀ ਜੀਵਨ ਵਿੱਚ ਕਿਸੇ ਨਾ ਕਿਸੇ ਢੰਗ ਨਾਲ ਸਾਈਂ ਦਾ ਸ਼ਬਦ ਟਿਕ ਜਾਏ। ਆਖੋ ਭਾਈ, ਬਿਨਾਂ ਸਾਈਂ ਦੇ ਸ਼ਬਦ ਤੋਂ ਮਨੁੱਖੀ ਜੀਵਨ ਦਾ ਉਧਾਰ ਨਹੀਂ ਹੋ ਸਕਦਾ। ਭੱਟਾ ਨੇ ਵੀ ਜਦੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਪਮਾ ਕੀਤੀ ਤਾਂ ਉਪਮਾ ਵਿੱਚ ਇੱਕ ਗੱਲ ਕਹੀ, ਸ਼ਬਦ ਸਾਰ ਹਰ ਸਮ ਉਧਾਰ ਅਹੰਗ ਮੇਵ ਨਿਵਾਰਨ। ਆਖੋ ਭਾਈ, ਸਾਹਿਬ ਜੀ ਤੁਸੀਂ ਜਾਣ ਲਿਆ ਕਿ ਦੁੱਖਾਂ ਦਾ ਮੂਲ ਕੀ ਹੈ। ਧਰਮ ਤੀਰ ਗੁਰਮਤ ਕਬੀਰ ਪਰ ਦੁੱਖ ਵਿਸਾਰਨ, ਸਤਿਗੁਰ ਜੀ ਤੁਸੀਂ ਜਾਣ ਲਿਆ ਦੁੱਖਾਂ ਦਾ ਮੂਲ ਕੀ ਹੈ, ਪ੍ਰਭੂ ਤੋਂ ਵਿਛੜਨਾ ਤੇ ਪਰਮਾਤਮਾ ਤੋਂ ਭੁੱਲਣਾ ਹੀ, ਪਰਮਾਤਮਾ ਨੂੰ ਵਿਸਾਰਨਾ ਹੀ ਵਿਛੜਨਾ ਹੈ। ਤੁਸੀਂ ਇਹ ਜਾਣ ਲਿਆ, ਹੋਮੇ ਕਰਕੇ ਮਨੁੱਖ ਪਰਮਾਤਮਾ ਤੋਂ ਦੂਰੀ ਬਣਾਈ ਬੈਠੇ, ਇਸ ਕਰਕੇ ਹੋਮੇ ਦੀ ਨਿਵਿਰਤੀ ਵਾਸਤੇ ਤੁਸੀਂ ਗੁਰੂ ਦੇ ਸ਼ਬਦ ਦਾ ਲੰਗਰ ਵਰਤਾਇਆ ਹੈ। ਆਖੋ ਭਾਈ, ਇਸ ਦਾ ਭਾਵ ਹੈ ਕਿ ਗੁਰੂ ਦਾ ਸ਼ਬਦ ਤੋਂ ਬਿਨਾਂ ਹੋਮੇ ਦੀ ਨਿਵਿਰਤੀ ਨਹੀਂ ਹੋ ਸਕਦੀ, ਅਤੇ ਜਿੰਨੀ ਦੇਰ ਤੱਕ ਹੋਮੇ ਦੀ ਨਿਵਿਰਤੀ ਨਹੀਂ ਹੁੰਦੀ ਉਤਨੀ ਦੇਰ ਤੱਕ ਮਨੁੱਖੀ ਜੀਵਨ ਦਾ ਉਧਾਰ ਨਹੀਂ ਹੋ ਸਕਦਾ। ਆਖੋ ਭਾਈ, ਕਿਉਂਕਿ ਹੋਂ ਕਰਕੇ ਹੀ ਆਉਂਦਾ ਹੈ, ਹੋਣ ਕਰਕੇ ਜੇ ਚਲਾ ਜਾਏ ਤਾਂ ਹੋਂ ਕਰਕੇ ਮੁੜ ਕੇ ਜੰਮੇਗਾ। ਆਖੋ ਵਾਹਿਗੁਰੂ, ਹੋਂ ਨੇ ਮੁੜ ਕੇ ਜਨਮ ਮਰਨ ਦੇ ਗੇੜ 'ਚ ਪਾਈ ਰੱਖਣਾ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅਨੁਭਵ ਬਈ ਜਗਿਆਸੂ ਦੇ ਜੀਵਨ ਵਿੱਚ ਕਿਸੇ ਨਾ ਕਿਸੇ ਢੰਗ ਨਾਲ ਸ਼ਬਦ ਟਿਕ ਜਾਏ ਫਿਰ ਇਸ ਦੇ ਜੀਵਨ ਦਾ ਉਧਾਰ ਹੋ ਸਕਦਾ ਹੈ। ਸਾਹਿਬਾਂ ਨੇ ਇਹ ਅਨੁਭਵ ਕੀਤਾ ਕਿ ਜੇ ਰਾਗ ਤੇ ਨਾਦ ਦਾ ਸੰਬੰਧ ਹੈ, ਸਰੋਤਾ ਜੋ ਹੈ, ਜੋ ਕੁਝ ਅੰਦਰ ਸੁਣਦਾ ਹੈ ਇਹ ਉਸਦੀ ਸਮਝ ਬਣ ਜਾਂਦਾ ਹੈ। ਆਖੋ ਭਾਈ, ਇੱਕ ਬੇਨਤੀ ਕਰਾਂ, ਤੁਸੀਂ ਜੋ ਜਨਮ ਲਿਆ ਸੀ ਨਾ, ਜੋ ਕੁਝ ਤੁਸੀਂ ਸੁਣਿਆ ਉਹ ਹੀ ਕੁਛ ਬੋਲਣ ਲੱਗੇ। ਜੇ ਹਿੰਦੀ ਸੁਣੀ ਸੀ ਬੋਲਣ ਲੱਗੇ ਹਿੰਦੀ ਬੋਲੀ, ਜੇ ਪੰਜਾਬੀ ਸੁਣੀ ਸੀ ਬੋਲਣ ਲੱਗੇ ਪੰਜਾਬੀ ਬੋਲੀ। ਜਿਸ ਪਰਿਵਾਰ ਵਿੱਚ ਪਲਦਾ ਹੈ ਜੋ ਕੁਝ ਸੁਣਦਾ ਹੈ ਨਾ ਉਹੀ ਸਮਝ ਮਿਲਦੀ ਹੈ, ਜੋ ਬੋਲਣ ਲੱਗਦਾ ਉਹੀ ਕੁਛ ਬੋਲਦਾ ਜੋ ਕੁਛ ਸੁਣਦਾ। ਤਾਂ ਸਾਹਿਬਾਂ ਨੇ ਇਹ ਅਨੁਭਵ ਕੀਤਾ ਕਿ ਸਰੋਤੇ ਦੀ ਸਮਝ ਸੁਣਨ ਕਰਕੇ ਬਣਦੀ ਹੈ, ਅਤੇ ਕੋਈ ਨਾ ਕੋਈ ਐਸਾ ਢੰਗ ਲੱਭਿਆ ਜਾਏ ਇਸ ਸਰੋਤੇ ਦੇ ਅੰਦਰ ਸ਼ਬਦ ਪਾਇਆ ਜਾਏ। ਆਖੋ ਵਾਹਿਗੁਰੂ, ਅਤੇ ਸਾਹਿਬਾਂ ਦੇ ਇਹ ਅਨੁਭਵ ਸੀ ਅਤੇ ਉਹਨਾਂ ਦੇ ਕੰਨੀ ਇੱਕ ਸਾਜ ਦੀ ਆਵਾਜ਼ ਪਈ। ਆਖੋ ਵਾਹਿਗੁਰੂ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕੰਨੀ ਜਦੋਂ ਸਾਜ ਦੀ ਆਵਾਜ਼ ਪਈ, ਜਦੋਂ ਨਜ਼ਦੀਕ ਗਏ, ਸਾਜ ਵਜਾਉਣ ਵਾਲੇ ਨੂੰ ਪੁੱਛਿਆ, ਬੜਾ ਸੁੰਦਰ ਸਾਜ ਵਜਾਉਂਦਾ ਤੂੰ ਸਾਜ ਵਜਾਉਣ ਦੇ ਵਿੱਚ ਬੜਾ ਮਾਹਿਰ ਹੈ, ਤੇਰਾ ਨਾਂ ਕੀ ਹੈ, ਤੈਨੂੰ ਸਾਜ ਬੜਾ ਸੁੰਦਰ ਵਜਾਉਣਾ ਆਉਂਦਾ, ਤੇਰਾ ਨਾਂ ਕੀ ਹੈ? ਕਹਿੰਦੇ ਜੀ ਮੇਰਾ ਨਾਂ ਹੈ ਮਰ ਜਾਣਾ। ਆਖੋ ਭਾਈ, ਤੇਰਾ ਨਾਂ ਮਰ ਜਾਣਾ ਕਿਉਂ ਹੈ? ਸਾਜ ਤਾਂ ਤੂੰ ਬਹੁਤ ਸੁੰਦਰ ਵਜਾਉਂਦਾ। ਕਹਿੰਦੇ ਜੀ ਸਾਜ ਤਾਂ ਮੈਨੂੰ ਵਜਾਉਣਾ ਆਉਂਦਾ ਹੈ, ਪਰ ਕੀ ਕਰਾਂ, ਮੇਰੀ ਮਾਂ ਨੇ ਮੇਰਾ ਨਾਂ ਮਰ ਜਾਣਾ ਰੱਖ ਦਿੱਤਾ, ਕਿਉਂਕਿ ਮੇਰੇ ਹੋਰ ਭਰਾ ਜਨਮ ਲੈਣ ਤੋਂ ਕੁਛ ਸਮੇਂ ਤੋਂ ਬਾਅਦ ਮਰ ਜਾਂਦੇ ਸੀ। ਮੇਰੀ ਮਾਂ ਨੇ ਸਮਝ ਲਿਆ ਇਸਨੇ ਵੀ ਤਾਂ ਮਰ ਹੀ ਜਾਣਾ, ਇਸ ਦਾ ਨਾਂ ਮਰ ਜਾਣਾ ਰੱਖ ਦਈਏ। ਆਖੋ ਵਾਹਿਗੁਰੂ ਇਸ ਕਰਕੇ ਮੈਨੂੰ ਮਾਂ ਮਰ ਜਾਣਾ ਕਹਿ ਕੇ ਬੁਲਾਉਂਦੀ ਹੈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਜਿਵੇਂ ਤੂੰ ਸਾਜ ਵਜਾਉਂਦਾ, ਜੇ ਤੂੰ ਮੇਰਾ ਸੰਗ ਕਰ ਲਵੇਂ, ਸਾਜ ਤੇਰੇ ਹੱਥ ਵਿੱਚ ਹੋਵੇ, ਇਹ ਸਿੰਘਾਸਨ ਹੈ, ਰਾਗ ਇੱਕ ਸਿੰਘਾਸਨ ਹੈ, ਜੇ ਅਗਰ ਤੂੰ ਇਸ ਸਿੰਘਾਸਨ ਤੇ ਸ਼ਬਦ ਰਾਜੇ ਨੂੰ ਬਿਠਾ ਦੇਵੇਂ ਜੋ ਤੁਰਕੀ ਬਾਣੀ ਆਈ ਦਾ ਸ਼ਬਦ ਹੈ, ਜੇ ਉਸ ਸ਼ਬਦ ਦਾ ਤੂੰ ਸੰਗ ਕਰ ਲਵੇਂ, ਤੇਰੇ ਰਾਗ ਤੇ ਸਾਈਂ ਦਾ ਸ਼ਬਦ ਬੈਠ ਜਾਏ, ਇਸ ਸਿੰਘਾਸਨ ਤੇ ਜੇ ਰਾਜਾ ਬੈਠ ਜਾਏ। ਆਖੋ ਵਾਹਿਗੁਰੂ ਬਿਨਾਂ ਸ਼ਬਦ ਤੋਂ ਗਾਇਆ ਹੋਇਆ ਰਾਗ ਸਿਰਫ ਸਿੰਘਾਸਨ ਹੈ। ਆਖੋ ਵਾਹਿਗੁਰੂ ਬਿਨਾਂ ਗੁਰ ਸ਼ਬਦ ਤੋਂ ਗਾਇਆ ਹੋਇਆ ਰਾਗ ਸਿਰਫ ਸਿੰਘਾਸਨ ਹੈ, ਇਸ ਤੋਂ ਬਾਅਦ ਕੁਛ ਨਹੀਂ। ਜੇ ਰਾਜਾ ਨਹੀਂ ਤੇ ਸਿੰਘਾਸਨ ਸ਼ੋਭਦਾ ਨਹੀਂ। ਰਾਗ ਦੀ ਸ਼ੋਭਾ ਵੀ ਗੁਰ ਸ਼ਬਦ ਕਰਕੇ ਹੈ, ਰਾਗ ਦਾ ਮੁੱਲ ਵੀ ਗੁਰ ਸ਼ਬਦ ਨੇ ਪਾਇਆ, ਰਾਗ ਦੀ ਕੀਮਤ ਗੁਰ ਸ਼ਬਦ ਨੇ ਪਾਈ ਹੈ। ਤੇ ਕਹਿਣ ਲੱਗੇ ਤੈਨੂੰ ਮਾਂ ਮਰ ਜਾਣਾ ਕਹਿੰਦੀ ਸੀ ਨਾ, ਲੇਕਿਨ ਜੇ ਤੂੰ ਸਾਜ ਵਜਾਉਣ ਵਾਲੇ ਆ, ਜੇ ਇਸੇ ਰਬਾਬ ਦੇ ਨਾਲ ਤੂੰ ਗੁਰੂ ਦਾ ਸ਼ਬਦ ਗਾਵੇ, ਇਸ ਰਬਾਬ ਦੇ ਵਿੱਚੋਂ ਗੁਰੂ ਦੇ ਸ਼ਬਦ ਦੀਆਂ ਤਰੰਗਾਂ ਨਿਕਲਣ, ਮੈਂ ਤੈਨੂੰ ਉੱਥੇ ਪਹੁੰਚਾ ਦਿਆਂਗਾ ਜਿੱਥੇ ਮਰਦਾ ਨਾ। ਆਖੋ ਵਾਹਿਗੁਰੂ ਜਿੱਥੇ ਕੋਈ ਵੀ ਮਰਦਾ ਨਹੀਂ, ਤੈਨੂੰ ਲੋਕੀ ਮਰ ਜਾਣਾ ਨਹੀਂ, ਮਰਦਾ ਨਾ। ਆਖੋ ਵਾਹਿਗੁਰੂ ਉੱਥੇ ਤੂੰ ਸ਼ਬਦ ਦੇ ਨਾਲ ਪਹੁੰਚੇਗਾ ਜਿੱਥੇ ਮਰਦਾ ਨਾ। ਆਖੋ ਵਾਹਿਗੁਰੂ ਐਸੀ ਆਤਮਕ ਮੋਜ ਵਿੱਚ ਜੀਵੇਗਾ। ਆਖੋ ਵਾਹਿਗੁਰੂ ਜੇ ਤੂੰ ਸ਼ਬਦ ਦੀ ਪਿਆਸ ਵਿੱਚ ਸ਼ਬਦ ਦੀ ਆਸ ਰੱਖ ਕੇ ਗਾਵੇ। ਆਖੋ ਵਾਹਿਗੁਰੂ ਤੁਰਕੀ ਬਾਣੀ ਨੂੰ ਆਈ ਹੋਈ ਨੂੰ ਤੂੰ ਜਦੋਂ ਰਬਾਬ ਲਿਆ, ਤੇਰੀ ਰਬਾਬ ਚੋਂ ਤਰੰਗਾਂ ਨਿਕਲਣਗੀਆਂ, ਸ਼ਬਦ ਤੇ ਲੈ ਦਾ ਸੰਬੰਧ ਜੁੜ ਜਾਏਗਾ। ਆਖੋ ਵਾਹਿਗੁਰੂ ਇਹ ਪਦਾਰਥ ਭਗਵੰਤ ਲਹਿ, ਫਿਰ ਤਾਂ ਇਸ ਲੋਕ ਦਾ ਸੁੱਖ, ਪਰਲੋਕ ਦਾ ਸੁੱਖ, ਨਿਤ ਦਾ ਸੁੱਖ, ਹਲਤ ਸੁੱਖ, ਪਲਤ ਸੁੱਖ, ਨਿਤ ਸੁੱਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੇ। ਅੱਜ ਦੇ ਪਾਪ ਨਹੀਂ, ਚਿਰਾਂ ਦੇ ਪਾਪ ਵੀ ਖਤਮ ਹੋ ਜਾਣਗੇ, ਇੱਕ ਦਿਨ ਦੇ ਨਹੀਂ, ਦੋ ਦਿਨ ਦੇ ਨਹੀਂ, ਮਿਟੇ ਕਮਾਣੇ ਬੜੇ ਚਿਰਾਂ ਦੇ, ਜਿਹੜੇ ਤੁਹਾਨੂੰ ਚੇਤੇ ਵੀ ਨਹੀਂ ਉਹ ਵੀ ਮਿਟ ਜਾਣਗੇ, ਪਾਪ ਚਿਰਾਣੇ, ਉਹ ਮੁੜ ਕੇ ਮਰੀ ਹੋਈ ਆਤਮਾ ਨੂੰ ਜਿੰਦਾ ਕਰ ਲਏਗਾ, ਸਾਧ ਸੰਗਤ ਮਿਲ ਬੂਆ ਜੀਜੈ। ਆਖੋ ਵਾਹਿਗੁਰੂ। ਅਗਲਾ ਸ਼ਬਦ ਬੋਲਣ ਤੋਂ ਪਹਿਲਾਂ ਫਿਰ ਮੈਂ ਗੱਲ ਕਰ ਲਾਂ, ਅਕਬਰ ਦੇ ਸਮੇਂ ਇੱਕ ਗਵੱਈਆ ਸੀ ਜਿਸ ਦਾ ਨਾਮ ਸੀ ਤਾਨ ਸਿੰਘ, ਬੜੀ ਸੁੰਦਰ ਆਵਾਜ਼ ਸੀ। ਅਕਬਰ ਨੇ ਉਸ ਨੂੰ ਬੁਲਾਇਆ ਰਾਗ ਸੁਣਨ ਵਾਸਤੇ। ਜਦੋਂ ਅਕਬਰ ਨੇ ਉਸ ਕੋਲ ਰਾਗ ਸੁਣਿਆ, ਆਪਣੀ ਗੱਲ ਦਾ ਜਿਹੜੀ ਕੀਮਤੀ ਮਾਲਾ ਸੀ ਉਤਾਰੀ, ਉਸ ਗਵੱਈਏ ਤੇ ਗੱਲ ਪਾ ਦਿੱਤੀ। ਬੜਾ ਮੋਹਿਤ ਹੋਇਆ ਉਸ ਰਾਗ ਤੇ। ਅਕਬਰ ਪੁੱਛ ਬੈਠਿਆ, ਤੇਰਾ ਮੁਰਸ਼ਦ ਕੌਣ ਹੈ? ਕਹਿੰਦੇ ਜਮਨਾ ਦੇ ਕਿਨਾਰੇ ਤੇ ਬੈਠੇ। ਕਹਿੰਦੇ ਕੀ ਉਸਦੇ ਦਰਸ਼ਨ ਕਰਾ ਸਕਦੇ? ਅਕਬਰ ਨੂੰ ਨਾਲ ਲੈ ਕੇ ਜਦੋਂ ਗਵੱਈਆ ਉਸਦੇ ਕੋਲ ਪਹੁੰਚਿਆ, ਕੀ ਤੇਰਾ ਮੁਰਸ਼ਦ ਕੁਛ ਮੈਨੂੰ ਸੁਣਾ ਸਕਦਾ? ਜਦੋਂ ਮੁਰਸ਼ਦ ਨੇ ਬਿਨਾਂ ਸਾਜਾਂ ਤੋਂ ਸੁਣਾਇਆ ਤਾਂ ਅਕਬਰ ਮੁਗਧ ਹੋ ਗਿਆ। ਆਖੋ ਭਾਈ ਮੁਗਧ ਹੋ ਗਿਆ। ਮੁਗਧ ਹੋ ਕੇ ਜਦੋਂ ਅੱਖਾਂ ਖੋਲੀਆਂ ਤੇ ਕਹਿਣ ਲੱਗਿਆ,
ਜਦੋਂ ਤੂੰ ਸੁਣਾਇਆ ਸੀ ਰਾਗ ਮੈਂ ਮੋਹਿਤ ਹੋਇਆ ਸੀ। ਮੈਂ ਤੈਨੂੰ ਆਪਣੀ ਕੀਮਤੀ ਮਾਲਾ ਦੇ ਦਿੱਤੀ ਸੀ, ਤੇਰੇ ਨਾਲ ਸਾਜ ਵੀ ਵੱਜਦੇ ਸੀ, ਤੇਰੀ ਉਮਰ ਵੀ ਅਜੇ ਜਵਾਨ ਹੈ, ਤੇਰੇ ਗਲੇ ਚ ਰਸ ਸੀ, ਠੀਕ ਸੀ। ਲੇਕਿਨ ਜਦੋਂ ਤੇਰੇ ਮੁਰਸ਼ਦ ਨੇ ਗਾਇਆ ਮੈਂ ਮੁਗਧ ਕਿਉਂ ਹੋ ਗਿਆ? ਆਖੋ ਵਾਹਿਗੁਰੂ, ਇੱਥੇ ਤਾਂ ਸਾਜ ਵੀ ਨਹੀਂ ਵਜਿਆ ਤੇ ਮੈਨੂੰ ਮਸਤੀ ਆ ਗਈ, ਮੁਗਧ ਇਹ ਕੀ ਕਾਰਨ ਹੈ? ਕਹਿਣ ਲੱਗੀ ਦੱਸਾਂ, ਜਦੋਂ ਮੈਂ ਗਾ ਰਿਹਾ ਸੀ ਅਕਬਰ ਰਾਜਾ ਤੈਨੂੰ ਖੁਸ਼ ਕਰਨ ਵਾਸਤੇ ਗਾ ਰਿਹਾ ਸੀ, ਜਦੋਂ ਮੇਰਾ ਮੁਰਸ਼ਦ ਗਾ ਰਿਹਾ ਸੀ ਤੇ ਖੁਦਾ ਨੂੰ ਖੁਸ਼ ਕਰਨ ਵਾਸਤੇ ਗਾ ਰਿਹਾ ਸੀ। ਇੰਨਾ ਹੀ ਅੰਤਰ ਹੈ। ਜਦੋਂ ਮੈਂ ਗਾ ਰਿਹਾ ਸੀ ਤੇ ਮੈਂ ਸਿਰਫ ਤੈਨੂੰ ਖੁਸ਼ ਕਰਨ ਵਾਸਤੇ ਗਾ ਰਿਹਾ ਸੀ, ਜਦੋਂ ਮੇਰਾ ਮੁਰਸ਼ਦ ਗਾ ਰਿਹਾ ਸੀ ਤੇ ਖੁਦਾ ਨੂੰ ਖੁਸ਼ ਕਰਨ ਵਾਸਤੇ ਗਾ ਰਿਹਾ ਸੀ। ਜੇ ਗੁਰੂ ਘਰ ਦਾ ਕੀਰਤਨੀ ਆ ਪਰਮੇਸ਼ਰ ਨੂੰ ਖੁਸ਼ ਕਰਨ ਵਾਸਤੇ ਕੀਰਤੀ ਕਰੇਗਾ। ਆਸ ਪਿਆਸ ਰਮਣ ਹਰ ਕੀਰਤਨ, ਆਖੋ ਵਾਹਿਗੁਰੂ, ਆਖੋ
ਵਾਹਿਗੁਰੂ,
ਫਿਰ ਤਾਂ ਸੁਣਨ ਵਾਲੇ ਵੀ ਮੁਗਧ ਹੋ ਜਾਣਗੇ, ਆਖੋ ਵਾਹਿਗੁਰੂ, ਕਿਉਂਕਿ ਪਰਮੇਸ਼ਰ ਸਾਰਿਆਂ ਵਿੱਚ ਵੱਸਦਾ ਹੈ, ਆਖੋ ਵਾਹਿਗੁਰੂ। ਜੇ ਉਹ ਮੁਗਧ ਹੋ ਗਿਆ ਸਾਰੇ ਮੁਗਧ ਹੋ ਜਾਣਗੇ, ਆਖੋ ਵਾਹਿਗੁਰੂ, ਕਿਉਂਕਿ ਭਾਈ ਘਰਈਆ ਜੀ ਨੂੰ ਇੱਕ ਰੱਬੀ ਰੂਹ ਨੇ ਜੰਗਲ ਵਿੱਚ ਇੱਕ ਗੱਲ ਕਹੀ ਸੀ, ਤੂੰ ਜੰਗਲ 'ਚ ਕਿਉਂ ਬੈਠੇ ਹੈ, ਕੀ ਕਰਦਾ ਜੰਗਲ 'ਚ? ਕਹਿੰਦੇ ਮੈਂ ਪ੍ਰਭੂ ਦੀ ਪ੍ਰਸੰਨਤਾ ਲੈਣ ਵਾਸਤੇ ਬੈਠਾ। ਉਸ ਰੱਬੀ ਰੂਹ ਨੇ ਕਿਹਾ, ਪ੍ਰਸੰਨਤਾ ਲੈਣ ਵਿੱਚ ਨਹੀਂ ਹੁੰਦੀ, ਪ੍ਰਸੰਨਤਾ ਦੇਣ ਵਿੱਚ ਹੁੰਦੀ ਹੈ। ਆਖੋ, ਜੇ ਪ੍ਰਸੰਨਤਾ ਦੇਣ ਵਿੱਚ ਹੈ ਜਾਂ ਖਾਲਕ ਦੀ ਖਲਕਤ ਵਿੱਚ, ਖਲਕਤ ਦੀ ਸੇਵਾ ਕਰ ਤੇ ਖਲਕਤ ਦੀ ਸੇਵਾ ਕਰੇਗਾ, ਜਦੋਂ ਖਲਕਤ ਪ੍ਰਸੰਨ ਹੋ ਜਾਏਗੀ, ਖਲਕਤ ਵਿੱਚ ਬੈਠਾ ਖਾਲਕ ਤੇਰੇ ਤੇ ਪ੍ਰਸੰਨ ਹੋ ਜਾਏਗਾ। ਖਲਕਤ ਵਿੱਚ ਬੈਠਾ ਜੇ ਖਾਲਕ ਪ੍ਰਸੰਨ ਹੋ ਸਕਦਾ, ਜੇ ਅਸੀਂ ਖਾਲਕ ਵਾਸਤੇ ਕੀਰਤੀ ਕਰੀਏ, ਜੇ ਖਾਲਕ ਵਾਸਤੇ ਸਿਮਰਨ ਕਰੀਏ, ਜੇ ਅਸੀਂ ਖਾਲਕ ਵਾਸਤੇ ਹੀ ਭਗਤੀ ਕਰੀਏ, ਜੇ ਪਰਮੇਸ਼ਰ ਨੂੰ ਹੀ ਮੰਗੀਏ ਤੇ ਪਰਮੇਸ਼ਰ ਦੇ ਹੀ ਸਿਮਰਨ ਕਰੀਏ, ਤੇ ਸਾਰਿਆਂ ਵਿੱਚ ਬੈਠਾ ਪਰਮੇਸ਼ਰ ਫਿਰ ਮਸਤੀ ਵਿੱਚ ਆ ਜਾਏਗਾ, ਸਾਰੇ ਮਸਤ ਹੋ ਜਾਣਗੇ, ਆਖੋ ਵਾਹਿਗੁਰੂ, ਆਖੋ ਵਾਹਿਗੁਰੂ, ਸਾਰੇ ਮਸਤ ਹੋ ਜਾਣਗੇ, ਆਖੋ ਵਾਹਿਗੁਰੂ। ਇੱਕ ਵਾਰੀ ਸਾਰੇ ਬੋਲੋ
ਵਾਹਿਗੁਰੂ।
ਲੇਕਿਨ ਮੈਂ ਪਹਿਲਾਂ ਬੇਨਤੀ ਕੀਤੀ, ਪਿਆਸ ਚਾਹੀਦੀ ਹੈ, ਜਿਸ ਦਿਨ ਪਿਆਸ ਹੋਏਗੀ ਆਸ ਲੱਗ ਜਾਏਗੀ, ਜਿਸ ਦਿਨ ਤੁਹਾਨੂੰ ਆਸ ਲੱਗ ਗਈ ਤੁਹਾਡਾ ਮੁੱਖ ਉਧਰ ਹੋ ਜਾਏਗਾ, ਜਿੱਧਰੋਂ ਪਿਆਸ ਬੁੱਝਦੀ ਹੈ। ਆਖੋ, ਮੈਂ ਕੁਛ ਕਹਿਣ ਲੱਗਿਆ ਅਗਲਾ ਸ਼ਬਦ ਬੋਲਣ ਤੋਂ ਪਹਿਲਾਂ, ਜਿਸ ਦਿਨ ਤੁਸੀਂ ਆਖੋ ਵਾਹਿਗੁਰੂ, ਫਿਰ ਬੋਲੋ ਵਾਹਿਗੁਰੂ, ਫਿਰ ਬੋਲੋ
ਵਾਹਿਗੁਰੂ,
ਜਿਸ ਦਿਨ ਤੁਸੀਂ ਪਿਆਸੇ ਹੋ ਗਏ ਨਾ ਗੁਰੂ ਦੀਖਿਆ ਲੈ ਕੇ, ਤੇ ਤੁਹਾਡੀ ਆਸ ਗੁਰੂ ਵੱਲ ਲੱਗ ਗਈ,
ਜਿਸ ਦਿਨ ਗੁਰੂ ਦੇ ਸਨਮੁਖ ਹੋ ਗਏ ਨਾ, ਗੁਰੂ ਦੇ ਸਨਮੁਖ, ਹਰ ਪਿਆਸਾ ਉਧਰ ਸਨਮੁਖ ਹੁੰਦਾ ਜਿੱਧਰੋਂ ਉਸਦੀ ਆਸ ਪੂਰੀ ਹੁੰਦੀ ਹੈ। ਜਿਸ ਦਿਨ ਤੁਸੀਂ ਗੁਰੂ ਦੇ ਸਨਮੁਖ ਹੋ ਗਏ, ਜਿਹੜੇ ਜਿਹੜੇ ਅੱਜ ਤੱਕ ਗੁਰੂ ਦੇ ਸਨਮੁਖ ਹੋਏ, ਗੁਰੂ ਸੂਰਮੇ ਨੇ ਸ਼ਬਦ ਦਾ ਬਾਣ ਕੱਢ ਕੇ ਮਾਰਿਆ, ਜਿਨ੍ਹਾਂ ਜਿਨ੍ਹਾਂ ਦੇ ਸ਼ਬਦ ਦਾ ਬਾਣ ਲੱਗਿਆ ਉਹਨਾਂ ਦੇ ਕਰੇਜੇ ਛੇਕ ਪੈ ਗਏ। ਮੈਂ ਨਹੀਂ ਪੈਂਦਾ, ਭਗਤ ਕਬੀਰ ਵੀ ਬੋਲੇ, ਕਬੀਰ ਸਤਿਗੁਰੂ ਸੂਰਮੇ ਬਾਇਆ ਬਾਣ ਜੋ ਏਕ, ਲਾਗਤ ਹੀ ਪੋਏ ਗਿਰ ਪਰਿਆ ਪਰਾ ਕਰੇਜੇ ਛੇਕ। ਜਦੋਂ ਸਨਮੁਖ ਹੋਏ, ਜਿਹੜੇ ਵੀ ਸਨਮੁਖ ਹੋਏ, ਗੁਰੂ ਦੀ ਸੋਚ ਦੇ ਸਨਮੁਖ ਹੋਏ, ਜਿਹੜੇ ਵੀ ਗੁਰੂ ਦੇ ਸ਼ਬਦ ਦੇ ਸਨਮੁਖ ਹੋਏ, ਉਹਨਾਂ ਨੂੰ ਜਦੋਂ ਸ਼ਬਦ ਦਾ ਬਾਣ ਲੱਗਿਆ, ਐਸਾ ਕਰੇਜੇ ਛੇਕ ਪਿਆ, ਜੀਵਨ ਵਿੱਚ ਤਬਦੀਲੀ ਆ ਗਈ। ਫਿਰ ਬੋਲੇ ਕਬੀਰ, ਗੁੰਗਾ ਹੁਆ ਬਾਵਰਾ, ਬਹਿਰਾ ਹੁਆ ਕਾਨ,
ਔਰ ਜਦੋਂ ਮੇਰੇ ਕਰੇਜੇ ਛੇਕ ਪਿਆ ਸ਼ਬਦ ਦਾ ਬਾਣ ਲੱਗਿਆ, ਜਿਹੜੀ ਜ਼ਬਾਨ ਕੱਚ ਪਿੱਚ ਬੋਲਦੀ ਸੀ, ਝੂਠ ਬੋਲਦੀ ਸੀ, ਨਿੰਦਿਆ ਕਰਦੀ ਸੀ, ਗੂੰਗੀ ਹੋ ਗਈ। ਆਖੋ ਵਾਹਿਗੁਰੂ, ਹੁਣ ਜ਼ਬਾਨ ਮੇਰੀ ਨਿੰਦਿਆ ਨਹੀਂ ਕਰਦੀ, ਹੁਣ ਸੱਚ ਬੋਲਣ ਲੱਗੀ। ਆਖੋ ਵਾਹਿਗੁਰੂ, ਬਾਣ ਜੋ ਲੱਗ ਗਿਆ। ਆਖੋ ਵਾਹਿਗੁਰੂ, ਜਿਹੜੀ ਮੇਰੀ ਜ਼ਬਾਨ ਕੁਫਰ ਤੋਲਦੀ ਸੀ, ਮਾੜੇ ਬੋਲ ਬੋਲਦੀ ਸੀ, ਉੱਚੀਆਂ ਗੱਲਾਂ ਕਰਦੀ ਸੀ, ਕੱਚ ਪਿੱਚ ਬੋਲਦੀ ਸੀ, ਉਹ ਗੂੰਗੀ ਹੋ ਗਈ, ਕਬੀਰ ਗੂੰਗਾ ਹੁਆ, ਸ਼ਬਦ ਦਾ ਬਾਣ ਖਾਂਦੀ ਆਈ, ਜ਼ਬਾਨ ਸੱਚ ਬੋਲਣ ਲੱਗ ਗਈ। ਗੁਰੂ ਦੀਖਿਆ ਲੈ ਕੇ ਫਿਰ ਝੂਠ ਭਲਾ ਕੌਣ ਬੋਲੇਗਾ, ਮਿਥਿਆ ਨਾ ਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰਤੈ ਰੂਪਨਾ ਨੇ ਪੇਖੈ ਨੇਤਰ, ਸਾਚ ਕੀ ਪਹਿਲ ਸੰਖ ਸੰਖੇਤ, ਕਰਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ। ਆਖੋ ਵਾਹਿਗੁਰੂ, ਫਿਰ ਗੁੰਗਾ ਹੁਆ ਬਾਵਰਾ, ਕਹਿੰਦੇ ਜਿਹੜੇ ਕੰਨ ਕੱਚ ਵਿੱਚ ਸੁਣਦੇ ਸੀ, ਚੁਗਲੀਆਂ ਸੁਣਦੇ ਸੀ, ਬੋਲੇ ਹੋ ਗਏ, ਹੁਣ ਤਾਂ ਕੰਨ ਸੁਣੋ ਸਤ ਬਾਣੀ ਵਾਲੇ ਹੋ ਗਏ। ਆਖੋ ਵਾਹਿਗੁਰੂ, ਹੁਣ ਤਾਂ ਕਹਿਣ ਲੱਗ ਪਏ, ਇਹ ਸਰਵਣੋ ਤੁਹਾਨੂੰ ਪਰਮਾਤਮਾ ਨੇ ਸਰੀਰ ਨਾਲ ਕਿਉਂ ਲਗਾਇਆ, ਸੁਣੋ ਸਤ ਬਾਣੀ, ਇਹ ਸਰਵਣੋ ਮੇਰੇ ਹੋ, ਸਾਚੈ ਸੁਣਨੇ ਨੂੰ ਪਠਾਏ ਸਰੀਰ ਲਾਏ, ਸੁਣੋ ਸਤ ਬਾਣੀ, ਸਤ ਬਾਣੀ ਸੁਣੋ। ਤੇ ਜਿਹੜੇ ਪੈਰ ਮਾੜੇ ਪਾਸੇ ਜਾਂਦੇ ਸੀ, ਪਿੰਗਲੇ ਹੋ ਗਏ, ਹੁਣ ਤਾਂ ਚੰਗੇ ਪਾਸੇ ਜਾਣ ਲੱਗੇ, ਗੁਰਦੁਆਰੇ ਜਾਂਦੇ ਨੇ ਹੁਣ। ਆਖੋ ਵਾਹਿਗੁਰੂ, ਸੰਗਤ ਵਿੱਚ ਜਾਂਦੇ ਨੇ, ਹੁਣ ਸ਼ਰਾਬ ਦੇ ਠੇਕੇ ਤੇ ਨਹੀਂ ਜਾਂਦੇ। ਆਖੋ ਵਾਹਿਗੁਰੂ, ਹੁਣ ਮਾੜੇ ਪਾਸੇ ਨਹੀਂ ਜਾਂਦੇ, ਭੈੜੇ ਕਰਮ ਕਰਨ ਵਾਸਤੇ ਨਹੀਂ ਜਾਂਦੇ, ਕਿਉਂਕਿ ਖਾ ਗਿਆ ਬਾਣ, ਹੁਣ ਗੁਰਦੁਆਰੇ ਤਾਂ ਚਲੇ ਜਾਣਗੇ, ਮਾੜੇ ਪਾਸੇ ਨਹੀਂ ਜਾਂਦੇ। ਆਖੋ ਵਾਹਿਗੁਰੂ, ਉਹਨੇ ਮੰਦੇ ਪੈਰ ਨਾ ਰੱਖੇ, ਹੁਣ ਕਰ ਸੁਕ੍ਰਿਤ ਧਰਮ ਕਮਾਇਆ, ਹੁਣ ਨਹੀਂ ਜਾਂਦੇ। ਆਖੋ ਵਾਹਿਗੁਰੂ, ਪਾਹੋ ਤੇ ਪਿੰਗਲ ਬਹਿਆ, ਪਰ ਕਦੋਂ ਹੋਇਆ, ਜਦੋਂ ਮਾਰਿਆ ਸਤਿਗੁਰ ਬਾਣ। ਆਖੋ ਵਾਹਿਗੁਰੂ, ਇੱਕ ਵਾਰੀ ਸਾਰੇ ਬੋਲੋ ਵਾਹਿਗੁਰੂ। ਇਸ ਕਰਕੇ ਜੇ ਗੁਰਦੀਖਿਆ ਲੈ ਲੋਗੇ, ਫਿਰ ਪਿਆਸ ਲੱਗੇਗੀ, ਜਦੋਂ ਪਿਆਸ ਲੱਗੇਗੀ ਫਿਰ ਆਸ ਹੋਏਗੀ, ਫਿਰ ਬਾਣ ਖਾ ਲੋਗੇ। ਆਖੋ ਵਾਹਿਗੁਰੂ, ਫਿਰ ਚੰਗਾ ਜੀਵਨ ਜੀਓਗੇ, ਫਿਰ ਨਸ਼ਿਆਂ ਵੱਲ ਨਹੀਂ ਕੋਈ ਜਾਏਗਾ। ਆਖੋ ਵਾਹਿਗੁਰੂ, ਫਿਰ ਚੰਗੇ ਪਾਸੇ ਆਏਗਾ, ਤੁਹਾਡੇ ਪਰਿਵਾਰ ਸੁਖੀ ਹੋ ਜਾਣਗੇ, ਆਉਣ ਵਾਲੇ ਜਨਰੇਸ਼ਨ ਸੁਖੀ ਹੋ ਜਾਏਗੀ, ਸਮਾਜ ਸੁਖੀ ਹੋ ਜਾਏਗਾ। ਆਖੋ ਵਾਹਿਗੁਰੂ, ਆਖੋ
ਵਾਹਿਗੁਰੂ,
ਤੁਹਾਡਾ ਵਿਵਹਾਰ ਸੁਖੀ ਹੋ ਜਾਏਗਾ, ਤੁਹਾਡਾ ਸੰਸਾਰ ਸੁਖੀ ਹੋ ਜਾਏਗਾ। ਆਖੋ ਵਾਹਿਗੁਰੂ, ਤੁਹਾਡਾ ਕਿਰਦਾਰ ਸੁਖੀ ਹੋ ਜਾਏਗਾ। ਸੱਚ ਹੈ, ਰੱਬ ਦਾ ਵਾਸਤਾ ਜੀ, ਗੁਰੂ ਦੀਖਿਆ ਲੈ ਲਓ, ਚੰਗੇ ਰਹੋਗੇ। ਆਖੋ ਵਾਹਿਗੁਰੂ, ਲੈ ਲਓ, ਭਲਾ ਹੋਏਗਾ ਤੁਹਾਡਾ। ਆਖੋ, ਆਪਣਾ ਬੇੜਾ ਪਾਰ ਕਰੋ, ਆਪਣੇ ਸਾਰੇ ਪਰਿਵਾਰ ਸਿਰੇ ਬੇੜੇ 'ਚ ਬੈਠੋ। ਆਖੋ ਵਾਹਿਗੁਰੂ, ਤਾਂ ਹੀ ਉਹ ਬਾਣ ਖਾਓਗੇ। ਆਖੋ ਵਾਹਿਗੁਰੂ, ਜੇ ਸਨਮੁਖ ਰਹਿਣਾ ਨਹੀਂ ਆਇਆ ਤਾਂ ਕਿਵੇਂ ਬਾਣ ਖਾਓਗੇ। ਆਖੋ ਵਾਹਿਗੁਰੂ, ਮੈਂ ਅਗਲਾ ਸ਼ਬਦ ਬੋਲਣ ਲੱਗੀ ਹਾਂ। ਸਾਹਿਬ ਕਹਿੰਦੇ, ਮੈਂ ਕੁਛ ਮੰਗਣਾ ਚਾਹੁੰਦਾ ਤੁਹਾਡੇ ਕੋਲੋਂ। ਮੇਰਾ ਚਿੱਤ ਕਰਦਾ ਹੈ, ਮੇਰਾ ਬਚਪਨ ਵੀ, ਮੇਰੀ ਜਵਾਨੀ ਵੀ, ਮੇਰਾ ਬੁਢੇਪਾ ਵੀ ਸਾਈਂ ਤੇਰੀ ਯਾਦ ਵਿੱਚ ਲੰਘੇ। ਆਖੋ
ਵਾਹਿਗੁਰੂ,
ਇੱਕ ਬੇਨਤੀ ਕਰਕੇ ਸ਼ਬਦ ਬੋਲਾਂਗਾ। ਜੇ ਬਚਪਨ, ਕੱਲ੍ਹ ਵੀ ਮੈਂ ਦਾਸ ਨੇ ਕਿਹਾ ਸੀ, ਜੇ ਬਚਪਨ ਗੁਰਸਿੱਖ ਮਾਤਾ ਪਿਤਾ ਦੀ ਗੋਦ ਵਿੱਚ ਹੋਵੇ, ਜਵਾਨੀ ਗੁਰੂ ਦੀ ਗੋਦ ਵਿੱਚ ਹੋਏਗੀ, ਅਤੇ ਬੁਢੇਪਾ ਰੱਬ ਦੀ ਗੋਦ ਵਿੱਚ ਹੋਏਗਾ। ਆਖੋ ਵਾਹਿਗੁਰੂ, ਇਹ ਯਾਦ ਰੱਖ ਲੈਣ। ਜੇ ਤੁਹਾਡਾ ਬਚਪਨ ਗੁਰਸਿੱਖ ਮਾਤਾ ਪਿਤਾ ਦੀ ਗੋਦ ਵਿੱਚ ਹੋਏਗਾ, ਤਾਂ ਤੁਹਾਡੀ ਜਵਾਨੀ ਗੁਰੂ ਦੀ ਗੋਦ ਵਿੱਚ ਹੋਏਗੀ, ਅਤੇ ਤੁਹਾਡਾ ਬੁਢੇਪਾ ਰੱਬ ਦੀ ਗੋਦ ਵਿੱਚ ਹੋਏਗਾ। ਅੱਜ ਜੇ ਬਜ਼ੁਰਗ ਸ਼ਿਕਵੇ ਕਰਦੇ ਨੇ, ਅੱਜ ਜੇ ਬਜ਼ੁਰਗ ਆਪਣੇ ਗਿਲੇ ਕਰਦੇ ਨੇ, ਤਾਂ ਇਉਂ ਲੱਗਦਾ ਹੈ ਜੇ ਮਕਾਨ ਕੋਈ ਸਿਖਰ 'ਤੇ ਜਾ ਕੇ ਡਿੱਗਣ ਲੱਗੇ, ਤਾਂ ਸਮਝ ਆਉਂਦੀ ਹੈ ਇਸ ਦੀ ਬੁਨਿਆਦ ਕੱਚੀ ਹੋਏਗੀ। ਆਖੋ ਵਾਹਿਗੁਰੂ, ਜੇ ਸਿਖਰ 'ਤੇ ਜਾ ਕੇ ਡਿੱਗਣ ਲੱਗੇ, ਇਸ ਦੀ ਬੁਨਿਆਦ ਕੱਚੀ ਹੋਏਗੀ। ਜੇ ਅੱਜ ਜੇ ਬਾਬੇ ਸ਼ਿਕਵਾ ਕਰਦੇ ਨੇ, ਸਮਝ ਆਉਂਦੀ ਹੈ ਇਹਨਾਂ ਦਾ ਬਚਪਨ ਵੀ ਕੱਚਾ ਹੋਏਗਾ, ਇਹਨਾਂ ਦੀ ਜਵਾਨੀ ਵੀ ਕੱਚੀ ਹੋਏਗੀ, ਇਹਨਾਂ ਦਾ ਬਚਪਨ ਵੀ ਗੁਰੂ ਵਾਲਾ ਨਹੀਂ ਹੋਏਗਾ, ਇਹਨਾਂ ਦੀ ਜਵਾਨੀ ਵੀ ਗੁਰੂ ਦੀ ਸੋਚ ਵਿੱਚ ਨਹੀਂ ਬੀਤੀ ਹੋਏਗੀ, ਅੱਜ ਕਰਕੇ ਬੁਢੇਪੇ ਦੇ ਪੀੜਾ ਹੈ। ਆਖੋ ਵਾਹਿਗੁਰੂ,
लेकिन सच्ची गल यह है जे अगर साड़ी बचपन गुरसिख माता पिता की गोद विच होवे, जवानी गुरु की गोद विच होवे, ते बड़ेपा रब की गोद विच होएगा ते फिर तो मैं कहना पुत मंगण वाले हो गुरुद्वारे आके पुत मंगते हो मंगो, लेकिन पुत मंगण तो पहला गुरसिखी मंगया करो। आखो वाहिगुरु अपने घर गुरु नूं कहो मेरे घर पुत बाद विच भेजी बाबा पहला गुरसिखी भेजी, मेरे घर पोता बाद विच भेजी बाबा पहला गुरसिखी भेज दे। जे मेरे घर पहला गुरसिखी होवे, मेरे घर गुरसिख पुत होवे, मेरी गोद विच गुरसिख पुत खेले, गुरसिख माता दी गोद विच गुरसिख पुत खेले, गुरसिख दादी दी गोद विच गुरसिख पोता खेले। जे मेरे घर पहला गुरसिखी होएगी, मेरे घर का बनिया होया डाक्टर गुरसिख डाक्टर होएगा, मेरे घर का वकील गुरसिख वकील होएगा, मेरे घर का जज गुरसिख जज होएगा, मेरे घर का प्रोफेसर गुरसिख प्रोफेसर होएगा। अज होया कि सिखा नू पुत नू डाक्टर तो बनाना चाहते ने, गुरसिख डाक्टर क्यों नहीं? आखो वाहिगुरु अज मेरे अपने आप नू सिख कहने वाले पुत नू प्रोफेसर बनाना चाहते ने, गुरसिख प्रोफेसर क्यों नहीं? आखो वाहिगुरु अज मेरी दादी दादी का बनना चाहती है, गुरसिख दादी क्यों नहीं? गुरसिख मां क्यों नहीं? मैं तो कहांगा पुत तुहाडे घर आने तो पहला पहला तुहाडे बुजुर्गों में गुरसिखी आवे। आखो वाहिगुरु गुरसिखी तो तुहाडे घर आवे पहला। आखो वाहिगुरु मैं एक बेनती करा, मैं कई बार सोचता ਤੁਸੀਂ ਗੁਰਦੁਆਰੇ ਆਉਂਦੇ ਹੋ ਕਿਸ ਵਾਸਤੇ? ਤੁਸੀਂ ਕਹਿੰਦੇ ਬਾਬਾ ਮੈਨੂੰ ਸੁੱਖ ਦੇਈ, ਮੈਨੂੰ ਸੁੱਖ ਦੇਈ, ਅਰਦਾਸਾਂ ਕਰਦੇ ਹੋ ਸੁੱਖਾਂ ਵਾਸਤੇ, ਇੱਥੇ ਹਰ ਗੱਲ ਮੰਗਦੇ ਹੋ ਸੁੱਖਾਂ ਵਾਸਤੇ। ਤੁਹਾਨੂੰ ਇਸ ਗੱਲ ਦਾ ਯਕੀਨ ਹੈ ਕਿ ਗੁਰੂ ਦੇ ਦੁਆਰੇ ਆ ਕੇ ਸਾਨੂੰ ਸੁੱਖ ਮਿਲਦੇ ਨੇ? ਤੁਹਾਨੂੰ ਇਸ ਗੱਲ ਦਾ ਭਰੋਸਾ ਹੈ ਕਿ ਗੁਰੂ ਘਰ ਮੰਗਣ ਨਾਲ ਸੁੱਖ ਮਿਲਦੇ ਨੇ? ਜੇ ਗੁਰੂ ਘਰ ਮੰਗਣ ਨਾਲ ਸੁੱਖ ਮਿਲਦੇ ਨੇ ਤੁਹਾਡੇ ਘਰ ਸਿੱਖੀ ਚਲੀ ਜਾਏ, ਗੁਰਸਿੱਖੀ ਚਲੇ, ਤੁਹਾਡੇ ਘਰ ਦੁੱਖ ਆਉਣ ਹੀ ਨਾ। ਆਖੋ ਭਾਈ ਗੁਰੂ ਦੀ ਸੋਚ ਚਲੀ ਜਾਏਗੀ, ਜੇ ਤੁਹਾਡੇ ਘਰ ਗੁਰਸਿੱਖੀ ਚਲੇਗੀ ਰਹਿਣੀ ਤੁਹਾਡੀ ਗੁਰੂ ਵਰਗੀ ਹੋਏਗੀ। ਜੇ ਗਰਮ ਇਲਾਕੇ ਵਿੱਚ ਰਹੀਏ ਤੇ ਗਰਮ ਇਲਾਕੇ ਵਾਂਗੂ ਰਹਿਣਾ ਪੈਂਦਾ, ਜੇ ਠੰਡੇ ਇਲਾਕੇ 'ਚ ਰਹੀਏ ਠੰਡੇ ਇਲਾਕੇ ਵਾਂਗੂ ਰਹਿਣਾ ਪੈਂਦਾ, ਜਿਸ ਦੇਸ਼ ਵਿੱਚ ਰਹੀਏ ਉਸਦੇ ਵਿਧਾਨ ਦੇ ਵਾਂਗੂ ਰਹਿਣਾ ਪੈਂਦਾ, ਜਿਹਦੇ ਕੋਲ ਰਹੀਏ ਉਸਦੇ ਮੁਤਾਬਕ ਰਹਿਣਾ ਪੈਂਦਾ। ਜੇ ਗੁਰੂ ਕੋਲ ਰਹਿੰਦੇ ਤਾਂ ਗੁਰੂ ਵਾਂਗੂ ਰਹੋ, ਇਹ ਕੀ ਹੋਇਆ? ਗੁਰੂ ਦਾ ਹੋ ਰਹਿਣੀ ਤੁਹਾਡੀ ਹੋ ਰਹਿਣੀ ਹੋਵੇ ਕੀ ਹੋਈ? ਫਿਰ ਰਹਿਣੀ ਕਾਹਦੀ ਹੋਈ? ਰਹਿਣੀ ਤੋਂ ਹੀ ਹੈ ਜੇ ਗੁਰੂ ਦੀ ਰਹਿਣੀ ਤੁਹਾਡੀ ਰਹਿਣੀ ਹੋਵੇ। ਆਖੋ ਵਾਹਿਗੁਰੂ ਇਹ ਕੀ ਹੋਇਆ? ਆਪਣੇ ਆਪ ਨੂੰ ਸਿੱਖ ਵੀ ਕਵੇ ਗੁਰੂ ਦੀ ਰਹਿਣੀ, ਹੋਰ ਤੇ ਸਾਡੀ ਰਹਿਣੀ, ਹੋਰ ਇਹ ਕੀ ਸਿੱਖੀ ਹੋਈ? ਫਿਰ ਰਹਿਣੀ ਤਾਂ ਉਹ ਹੈ ਜਿਹੜੀ ਗੁਰੂ ਦੀ ਰਹਿਣੀ ਹੈ, ਸਿੱਖਾ ਤੇਰੀ ਰਹਿਣੀ ਹੋਣੀ ਚਾਹੀਦੀ ਹੈ, ਇੱਕ ਵੀ ਕੋਣੇ ਚਾਹੀਦਾ, ਜਿਹੜੀ ਸੋਚ ਗੁਰੂ ਦੀ ਹੈ ਉਹ ਤੇਰੀ ਸੋਚ ਹੋਣੀ ਚਾਹੀਦੀ ਹੈ। ਆਖੋ ਵਾਹਿਗੁਰੂ ਵਾਹਿਗੁਰੂ ਕਈ ਮੈਨੂੰ ਕਹਿੰਦੇ ਸੀ ਗੁਰੂ ਨੂੰ ਘਰ ਰੱਖਿਆ ਹੋਇਆ। ਆਖੋ ਵਾਹਿਗੁਰੂ ਮੈਂ ਕਿਹਾ ਇਸ ਤਰ੍ਹਾਂ ਨਾ ਕਿਹਾ ਕਰ, ਤੂੰ ਕਿਹਾ ਕਰ ਗੁਰੂ ਨੇ ਮੈਨੂੰ ਆਪਣੇ ਘਰ ਰੱਖਿਆ ਹੋਇਆ। ਆਖੋ ਭਾਈ ਇਹ ਘਰ ਤੇਰਾ, ਸਾਹਿਬ ਗੁਰੂ ਕੀ ਹਰਾ ਘਰ ਲਸ਼ਕਰ ਸਭ ਤੇਰਾ, ਤੂੰ ਕਹਿੰਦਾ ਮੈਂ ਰੱਖਿਆ ਕਰ ਘਰ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਕ ਗੁਰੂ ਨੂੰ ਮੈਂ ਰੱਖਿਆ, ਤੂੰ ਇਹ ਕਹਿ ਕੇ ਗੁਰੂ ਨੂੰ ਨੇ ਮੈਨੂੰ ਰੱਖਿਆ ਹੋਇਆ, ਮੈਂ ਗੁਰੂ ਦੇ ਘਰ ਰਹਿਣਾ, ਗੁਰੂ ਨੇ ਮੈਨੂੰ ਰੱਖਿਆ। ਜੇ ਗੁਰੂ ਦਾ ਘਰ ਹੈ ਤੇ ਤੇਰੇ ਘਰ ਦਾ ਮੁਖੀ ਗੁਰੂ ਹੈ, ਫਿਰ ਸੋਚ ਗੁਰੂ ਦੀ ਹੋਏਗੀ, ਤੇਰੀ ਥੋੜਾ ਹੋ ਸਕਦੀ ਹੈ। ਆਖ ਵਾਹਿਗੁਰੂ ਤੇਰੇ ਘਰ ਸੋਚ ਗੁਰੂ ਦੀ ਹੋਏਗੀ, ਤੇਰੀ ਕਿਵੇਂ ਹੋ ਗਈ? ਜੇ ਤੇਰੇ ਘਰ ਦਾ ਮੁਖੀ ਗੁਰੂ ਹੈ, ਸੋਚ ਤੇਰੀ ਗੁਰੂ ਦੀ ਹੋਏਗੀ, ਤੇਰੀ ਹੋਈ? ਤੇ ਅੱਜ ਤੂੰ ਵੀ ਫਿਰ ਮੰਗ ਲੈ ਸਵਸ ਵਿਵਸਥਾ ਹਰ ਕੀ ਸੇਵਾ ਮੱਧ ਅੰਤ ਪ੍ਰਭ ਜਾਪਣ। ਆਖ ਵਾਹਿਗੁਰੂ ਇੱਕ ਵਾਰੀ ਸਾਰੇ ਬੋਲੋ, ਬਚਪਨ ਵੀ ਜਵਾਨੀ ਵੀ ਤੇ ਬੁਢੇਪਾ ਵੀ। ਆਖ ਵਾਹਿਗੁਰੂ ਸਵਸ ਵਿਵਸਥਾ ਹਰ ਕੀ ਸੇਵਾ ਮੱਧ ਅੰਤ ਪ੍ਰਭ ਜਾਪਣ। ਰਹਿਣਾ ਗੁਰੂ ਦੇ ਕੋਲ ਰਹਿਣਾ ਨਾ, ਗੁਰੂ ਕੋਲ ਰਹਿਣਾ ਸਿੱਖੀਏ ਤੇ ਗੁਰੂ ਵਾਲੇ ਬਣ ਜਾਓ, ਗੁਰੂ ਕੋਲ ਰਹਿ ਪਾਓ। ਆਖੋ ਵਾਹਿਗੁਰੂ ਗੁਰੂ ਵਾਲੇ ਬਣ ਜਾਓ ਤੇ ਗੁਰੂ ਕੋਲ ਰਹਿਣਾ ਸਿੱਖ ਲਓ। ਆਖੋ ਵਾਹਿਗੁਰੂ ਸਿੱਖ ਲਓ ਗੁਰੂ ਕੋਲ ਰਹਿਣਾ। ਤੇ ਗੁਰੂ ਤਾਂ ਮੇਰਾ ਐਸਾ ਹੈਗਾ ਜਿਵੇਂ ਪਿਓ ਉਂਗਲ ਫੜ ਲੈਂਦਾ ਨਾ ਪੁੱਤ ਦੀ, ਤੇ ਗੁਰੂ ਵੀ ਆਪਣੇ ਸਿੱਖ ਦੀ ਉਂਗਲ ਫੜ ਲੈਂਦਾ। ਆਖੋ ਵਾਹਿ ਤੁਰ ਪੈਂਦਾ। ਆਖੋ ਵਾਹਿਗੁਰੂ ਜਿਵੇਂ ਪਿਓ ਪੁੱਤ ਦੀ ਉਂਗਲ ਫੜ ਕੇ ਰਸਤੇ 'ਚ ਆਫਤਾਂ ਤੋਂ ਬਚਾਉਂਦਾ ਹੈ, ਅਤੇ ਮੇਰਾ ਗੁਰੂ ਸਿੱਖ ਦੀ ਉਂਗਲ ਫੜ ਕੇ ਜਮਦੂਤਾਂ ਤੋਂ ਵੀ ਬਚਾ ਲੈਂਦਾ, ਲਗਾ ਲੈਂਦਾ। ਸੋ ਸਤਿਗੁਰ ਮੇਰਾ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਿੜਾਈ। ਆਖੋ ਵਾਹਿਗੁਰੂ। ਬੋਲੋਗੇ ਸਤਿਗੁਰੂ ਪਿਆਰਾ ਮੇਰੇ ਨਾਲ ਹੈ, ਉਂਗਲ ਜੇ ਫੜ ਲਈ ਅੱਖ ਵਾਹਿਗੁਰੂ ਜਿੱਥੇ ਕਿੱਥੇ ਮੈਨੂੰ ਲੈ ਛਿੜਾਈ, ਫਿਰ
ਉੱਥੇ ਹੱਥ ਨਾ ਪੜੇ ਕੂਕ ਨਾ ਸੁਣੇ ਪੁਕਾਰ,
ਕਿੱਥੇ
ਉਂਚੇ ਰਾਖੇ ਬਾਪ ਨਾ ਮਾਈ
ਨਹੀਂ ਪਹੁੰਚਣੇ,
ਉਂਚੇ ਰਾਖੇ ਮਿੱਤਰ ਨਾ ਭਾਈ ਇਹ ਵੀ ਨਹੀਂ ਪਹੁੰਚਣੇ, ਉੱਥੇ ਹੱਥ ਨਾ ਪੜੇ ਕੂਕ ਨਾ ਸੁਣੇ ਪੁਕਾਰ, ਉੱਥੇ ਸਤਿਗੁਰ ਬੇਲੀ ਹੋਵੇ ਕੱਢ ਲੈ ਅੰਤੀ ਵਾਰ, ਇੱਕੋ ਹੀ ਹੈ ਜਿਹੜਾ ਪਹੁੰਚ ਜਾਏਗਾ ਆਖੋ ਵਾਹਿਗੁਰੂ।
ਤੇ ਆਓ ਫਿਰ ਮੰਗੀਏ ਹੱਥ ਜੋੜ ਕੇ, ਹੁਣ ਸਾਰੇ ਮੰਗ ਲੈਣਾ ਜਿਹਨਾਂ ਕੋਲ ਰਹਿਣਾ ਉਸ ਕੋਲ ਮੰਗੀਏ, ਕੀ ਕਹਿੰਦੇ ਨੇ,
ਮੰਗੋ ਰਾਮ ਤੇ ਇੱਕ ਦਾਨ, ਮੰਗੋ ਰਾਮ ਤੇ ਇੱਕ ਦਾਨ,
ਸਾਰੇ ਬੋਲੋ ਕੋਈ ਰਸਨਾ ਖਾਲੀ ਨਜ਼ਰ ਵਾਰੀ ਵਾਰੀ ਫਿਰ ਵੀਰ ਫਿਰ ਪੈਣਾ
ਮਟੋਰ ਪੂਰਨ ਹੋਵੇ
स्वस्थ व्यवस्था हर की सेवा, स्वस्थ व्यवस्था हर की सेवा, मति अंत प्राप जापन, मति अंत प्राप जापन, नानक रंग
What? ਜੇ ਲੋੜੈ ਚੰਗਾ ਆਪਣਾ ਕਿਰਪੁੰਨੀ ਸਦਾਈਐ ਜੇ ਤਰਵਾਣਾ ਪਰ ਹਰੇ ਦਰਵੇਸ ਕਰਦੀ ਆਈਐ
ਹੋਰ ਹੈ ਨਾ ਪ੍ਰਿਯ ਪਾਈਐ ਹੋਰ ਹੈ ਨਾ ਪ੍ਰਿਯ
ਇਤਰੀ ਸੇਵਾ ਪ੍ਰਵਾਨ ਕਰਨਾ ਪਿੱਤਰ ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਲੇਖਾਂ ਪੁੱਲਾਂ ਲੇਖਾਂ ਟੁੱਟੀਆਂ ਹੋਣਗੀਆਂ ਬਖਸ਼ ਕਹਿਣ ਕੱਲ ਦਰਸ ਦੀ ਖਾਜ ਵੀ ਹੋਰ ਹੈ ਕਈ ਗੁਰੂ ਪਿਆਰੇ ਮਾਇਆ ਪੀਠ ਕਰ ਕੇ ਨਾਮ ਦਾਨ ਬਖਸ਼ੇ ਜਿੱਥੇ ਯੋਗ ਸਮਝਣਾ ਮਾਇਆ ਵਰਤ ਲੈਣ ਆਓ ਫਿਰ ਮੈਂ ਬੇਨਤੀ ਕਰਾਂਗਾ ਗੁਰੂ ਦੀਖਿਆ ਲਓ ਗੁਰੂ ਵਾਲੇ ਬਣੋ ਆਓ ਆਨੰਦ ਸਾਹਿਬ ਜੀ ਦਾ ਪਾਠ ਤੇ ਸਮਾਪਤੀ
ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਸਤਿਗੁਰੂ ਨਾ ਪਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ